ਸੋ ਕਹਾਉ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ। ਹੋਵੈ ਸਿਫਤ ਖਸਾਮਦੀ ਨੂਰ ਅਰਸਹੁ ਕੁਰਸਹੁ ਝਟਹੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੂ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਮਾਤ ਆਪ ਸਿਰਜਨ ਹਾਰ ਧਾਰਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਮਾਤ ਆਪ ਸਿਰਜਨ ਹਾਰ ਧਾਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਹੋਈ। ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀਓ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰੂ ਕੇ ਦਰਬਾਰ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀ ਦਾਰ ਬਖਸ਼ਿਸ਼ ਕੀਤੇ। ਪੰਜ ਬਾਣੀਆਂ ਦਾ ਨਿਤਨੇਮ, ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਸਲੋਕਾਂ ਦਾ ਕੀਰਤਨ ਸਰਵਣ ਕਰਕੇ ਆਪਣੇ ਜ਼ਿੰਦਗੀ ਦੇ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕੀਤਾ ਹੈ। ਸਤਿਗੁਰੂ ਦੀ ਇਹ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਹੈ। ਸੋ ਚੱਲ ਰਹੀ ਲੜੀਵਾਰ ਅੰਮ੍ਰਿਤ ਰੂਪ ਕਥਾ, ਭਾਈ ਸੱਤਾ ਭਾਈ ਬਲਵੰਡ ਜੀ ਗੁਰੂ ਘਰ ਦੇ ਕੀਰਤਨ ਕਰਨ ਵਾਲੇ, ਸਤਿਗੁਰਾਂ ਦੀ ਉਸਤਰ ਦੇ ਬਚਨ ਜਿਹੜੇ ਹਨ। ਸੋ ਪੰਜਵੇਂ ਪਾਤਸ਼ਾਹ ਤੱਕ ਉਸਤਤ ਵਡਿਆਈ ਉਹਨਾਂ ਨੇ ਲਿਖਣਾ ਕੀਤੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਸਤਿਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਚਾਰ ਸ਼ਬਦਾਂ ਵਿੱਚ ਵਡਿਆਈ। ਪੰਜਵੇਂ ਸ਼ਬਦ ਵਿੱਚ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੀ, ਔਰ ਛੇਵੇਂ ਵਿੱਚ ਸਤਿਗੁਰੂ ਅਮਰਦਾਸ ਮਹਾਰਾਜ ਦੀ ਉਸਤਤ ਵਡਿਆਈ ਦੇ ਬਚਨ। ਕੱਲ੍ਹ ਬੇਨਤੀ ਕੀਤੀ ਸੀ ਆਪ ਜੀ ਦੀ ਸੇਵਾ ਵਿੱਚ। ਅੱਜ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਸਤਿਗੁਰਾਂ ਦੀ ਅੰਮ੍ਰਿਤ ਰੂਪ ਕਥਾ, ਉਹਨਾਂ ਸਤਿਗੁਰਾਂ ਦੀ ਉਸਤਤ ਵਡਿਆਈ, ਗੁਰੂ ਘਰ ਦੇ ਕੀਰਤਨ ਕਰਨ ਵਾਲੇ ਭਾਈ ਸੱਤਾ ਭਾਈ ਬਲਵੰਡ ਜੀ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਪਾਸ। ਸੋ ਬੇਨਤੀ ਕਰਦੇ ਹਨ ਐਸੇ ਮਹਾਨ ਪਰਉਪਕਾਰੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, 1526 ਬਿਕਰਮੀ 'ਚ ਹਜ਼ੂਰ ਦਾ ਅਵਤਾਰ ਹੋਇਆ, ਔਰ ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਹੋਇਆ, 1561 ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਹੋਇਆ, 1591 ਬਿਕਰਮੀ ਕੱਤਕਵਦੀ ਦੂਜ ਚੂਨਾ ਮੰਡੀ ਲਾਹੌਰ ਪਿਤਾ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਖਾਲਸਾ ਜੀ ਅਵਤਾਰ ਹੋਇਆ। ਐਸੇ ਗਰੀਬ ਨਵਾਜ ਸਤਿਗੁਰੂ ਚੋਜ ਜੀ ਪ੍ਰੀਤਮ ਗੁਰੂ ਰਾਮਦਾਸ ਹੈ ਉਹਨਾਂ ਦੀ ਬਾਬਤ ਭਾਈ ਸੱਤਾ ਭਾਈ ਬਲਵੰਡ ਬੇਨਤੀ ਕਰਦੇ ਹਨ।
ਧੰਨ ਧੰਨ ਰਾਮਦਾਸ ਗੁਰ
ਮਹਾਰਾਜ, ਧੰਨ ਹੋ, ਧੰਨਤਾ ਦੇ ਯੋਗ ਹੋ ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਤਿਗੁਰੂ ਜੀ, ਧੰਨ ਹੋ ਆਪ ਜੀ। ਆਪ ਜੀ ਦੇ ਪਿਤਾ ਬਾਬਾ ਹਰਦਾਸ ਜੀ ਵੀ ਧੰਨਤਾ ਦੇ ਯੋਗ ਹਨ। ਧੰਨ ਹਨ ਮਾਤਾ ਦਇਆ ਕੌਰ ਜੀ, ਜਿਨ੍ਹਾਂ ਦੀ ਕੁੱਖੋਂ ਹਜ਼ੂਰ ਆਪ ਜੀ ਦਾ ਅਵਤਾਰ ਹੋਇਆ ਹੈ, ਉਹ ਮਾਂ ਵੀ ਧੰਨਤਾ ਦੇ ਯੋਗ ਹੈ। ਸਵਾ ਪੈਰ ਦੇ ਤੜਕੇ ਜਦੋਂ ਸਤਿਗੁਰੂ ਜੀ ਦਾ ਅਵਤਾਰ ਹੋਇਆ ਲਾਹੌਰ, ਉਸ ਵੇਲੇ ਦਰਿਆ ਖਾਲਸਾ ਜੀ ਦੁੱਧ ਦੇ ਵਗੇ ਸੀ, ਜਿਹੜੇ ਇਸ਼ਨਾਨ ਕਰਨ ਵਾਲੇ ਤੂੰਬੇ ਜਿਨ੍ਹਾਂ ਨੇ ਭਰੇ ਦੁੱਧ ਨਾਲ ਭਰੇ ਸਨ। ਐਸੇ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਆਪ ਧੰਨ ਹੋ। ਸੋ ਧੰਨ ਧੰਨ ਰਾਮਦਾਸ ਗੁਰ, ਧੰਨਤਾ ਦੇ ਯੋਗ ਹੋ, ਧੰਨ ਹੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਜਿਨ ਸਿਰਿਆ, ਜਿਸ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਸਿਰਜਿਆ ਨਾ, ਨਿਰੰਕਾਰ ਨੇ ਸੰਸਾਰ ਦੀ ਰਚਨਾ ਕੀਤੀ ਹੈ ਜੀ, ਤਿਨੈ ਸਵਾਰਿਆ। ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਤੁਸੀਂ ਹੋ, ਤੁਹਾਨੂੰ ਸਵਾਰਨਾ ਕੀਤਾ ਸਰਗੁਣ ਸਰੂਪ ਨੂੰ, ਜਿਹੜਾ ਨਿਰਾਕਾਰ ਨਿਰਗੁਣ ਹੈ ਨਾ। ਪਰਮੇਸ਼ਰ ਜੀ ਨੇ ਸਾਰਾ ਸੰਸਾਰ ਬ੍ਰਹਿਮੰਡ ਰਚਿਆ ਹੈ, ਉਸੇ ਨਿਰਗੁਣ ਦਾ ਹੀ ਸਰਗੁਣ ਸਰੂਪ ਤੁਸੀਂ ਸਵਾਰਨਾ ਕੀਤਾ, ਆਪ ਅਵਤਾਰ ਧਾਰ ਕੇ ਆਏ ਹੋ। ਜਿਨ ਸਿਰਿਆ ਤਿਨੈ ਸਵਾਰਿਆ, ਜਿਸ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੀ ਇਹ ਸਿਰਜਣਾ ਕੀਤੀ ਹੈ, ਉਹਨਾਂ ਸਤਿਗੁਰੂ ਪਰਮੇਸ਼ਰ ਨੇ ਆਪ ਜੀ ਨੂੰ ਸਵਾਰਨਾ ਕੀਤਾ ਹੈ।
ਪੂਰੀ ਹੋਈ ਕਰਾਮਾਤ,
ਜਿਹੜੀ ਸ਼ਕਤੀ ਕਰਾਮਾਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਿੱਚ ਸੀ ਖਾਲਸਾ ਜੀ, ਉਹੀ ਸ਼ਕਤੀ ਗੁਰੂ ਅੰਗਦ ਸਾਹਿਬ ਦੇ ਅੰਦਰ ਹੈ। ਉਹੀ ਪੂਰੀ ਕਰਾਮਾਤ ਸ਼ਕਤੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਅੰਦਰ ਹੈ, ਅਤੇ ਉਹੀ ਸ਼ਕਤੀ ਜਿਹੜੀ ਹੈ ਨਾ, ਹੇ ਗੁਰੂ ਰਾਮਦਾਸ, ਪੂਰੀ ਹੋਈ ਕਰਾਮਾਤ ਹੈ। ਪੂਰਨ ਤੌਰ 'ਤੇ ਆਪ ਸਰਵ ਸ਼ਕਤੀਵਾਨ ਕਰਾਮਾਤ ਦੇ ਮਾਲਕ ਹੋ, ਕਿਸੇ ਪ੍ਰਕਾਰ ਦੀ ਕੋਈ ਊਣਤਾ ਹੀ ਨਹੀਂ ਗੁਰੂ ਰਾਮਦਾਸ ਆਪ ਜੀ ਦੇ ਵਿੱਚ। ਪੂਰੇ ਤੌਰ 'ਤੇ ਆਪ ਜੀ ਕਰਾਮਾਤ ਸ਼ਕਤੀ ਦੇ ਮਾਲਕ ਹੋ ਜੀ।
ਆਪ ਸਿਰਜਣ ਹਾਰ ਧਾਰਿਆ,
ਆਪ ਹੀ ਸਿਰਜਣਹਾਰ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਸਰਗੁਣ ਸਰੂਪ ਤੁਸੀਂ ਧਾਰਨਾ ਕੀਤਾ ਹੈ। ਜਿਹੜਾ ਸਿਰਜਣਹਾਰ ਹੈ ਨਾ, ਸੰਸਾਰ ਦੀ ਸਿਰਜਣਾ ਕਰਨ ਵਾਲਾ ਪਰਮੇਸ਼ਰ, ਉਸ ਸਿਰਜਣਹਾਰੇ ਪਰਮੇਸ਼ਰ ਨੇ ਹੀ ਗੁਰੂ ਰਾਮਦਾਸ ਰੂਪ ਹੋ ਕਰਕੇ ਇਹ ਸਵਾਰਨਾ ਕੀ ਸਿਰਜਣਾ ਕੀਤਾ, ਆਪ ਪ੍ਰਗਟ ਹੋਣਾ ਕੀਤਾ ਹੈ। ਸੋ ਸੱਚੇ ਪਾਤਸ਼ਾਹ ਆਪ ਅਕਾਲ ਪੁਰਖ ਦਾ ਸਰੂਪ ਹੋ, ਸ੍ਰੀ ਨਾਨਕ ਅੰਗਦ ਕਰਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹਿ ਪਾਇਓ, ਭਿੰਨ ਭਿੰਨ ਸਭ ਹੂੰ ਕਰ ਜਾਨਾ, ਏਕ ਰੂਪ ਕਿਨਹੂੰ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਸੋ ਐਸੇ ਆਪ ਸੱਚੇ ਪਾਤਸ਼ਾਹ ਸਰਬ ਵਿਆਪਕ ਹੋ, ਹੇ ਗੁਰੂ ਰਾਮਦਾਸ ਚੋਜੀ ਪ੍ਰੀਤਮ ਜੀ। ਸੋ ਆਪ ਅਕਾਲ ਪੁਰਖ ਪਰਮੇਸ਼ਰ ਸਿਰਜਣਹਾਰੇ ਦਾ ਸਰੂਪ ਹੋ।
ਸਿੱਖੀ ਅਤੇ ਸੰਗਤੀ,
ਸੱਚੇ ਪਾਤਸ਼ਾਹ ਜਿੰਨੀ ਸਿੱਖੀ ਹੈ ਨਾ, ਗੁਰੂ ਨਾਨਕ ਸਾਹਿਬ ਦੀ ਲਾਈ ਹੋਈ ਫਲਵਾੜੀ ਜਿਹੜੀ ਸਿੱਖੀ ਹੈ, ਅਤੇ ਜਿੰਨੀ ਗੁਰੂ ਕੀ ਸਾਧ ਸੰਗਤ ਹੈ, ਗੁਰੂ ਕੀ ਸੰਗਤ ਅਤੇ ਸਿੱਖੀ ਕਮਾਉਣ ਵਾਲੇ ਜਿੰਨੇ ਸਿੱਖ ਹਨ, ਸਾਰੀ ਗੁਰੂ ਕੀ ਸਿੱਖੀ ਕਮਾਉਣ ਵਾਲੇ ਸਿੱਖ ਅਤੇ ਸਾਰੀ ਗੁਰੂ ਕੀ ਜਿਹੜੀ ਸੰਗਤ ਹੈ,
ਪਾਰ ਬ੍ਰਹਮ ਕਰ ਨਮਸਕਾਰ,
ਉਸ ਗੁਰੂ ਕੀ ਸਾਧ ਸੰਗਤ ਅਤੇ ਗੁਰੂ ਕੀ ਸਿੱਖੀ ਕਮਾਉਣ ਵਾਲੇ ਸਿੱਖਾਂ ਨੇ ਪਾਰ ਬ੍ਰਹਮ ਕਰ ਨਮਸਕਾਰ। ਪਾਰ ਬ੍ਰਹਮ ਜੋ ਪਾਪਾਂ ਪੁੰਨਾਂ ਤੋਂ ਪਰੇ ਹੈ, ਅਤੇ ਬ੍ਰਹਮ ਵਿਆਪਕ ਹੈ ਨਾ ਪਰਮੇਸ਼ਰ, ਉਸ ਪਾਰ ਬ੍ਰਹਮ ਦਾ ਸਰੂਪ ਕਰਕੇ ਤੁਹਾਨੂੰ ਨਮਸਕਾਰ ਆ ਨਮਸਕਾਰਾਂ ਕਰਦੇ ਨੇ। ਉਸ ਵਾਹਿਗੁਰੂ ਦਾ ਸਰੂਪ ਜਾਣ ਕੇ ਮਹਾਰਾਜ ਤੁਹਾਨੂੰ ਨਮਸਕਾਰ ਹੋ ਰਹੀ ਹੈ। ਸਿੱਖੀ ਅਤੇ ਸੰਗਤੀ, ਜਿੰਨੀ ਸੰਗਤ ਹੈ ਜਿੰਨੀ ਸਿੱਖੀ ਹੈ ਨਾ ਸਿੱਖੀ ਕਮਾਉਣ ਵਾਲੇ ਪਾਰ ਬ੍ਰਹਮ ਕਰ ਨਮਸਕਾਰ ਹੈ। ਪਾਰ ਬ੍ਰਹਮ ਦਾ ਸਰੂਪ ਜਾਣ ਕੇ ਆਪ ਜੀ ਨੂੰ ਨਮਸਕਾਰਾਂ ਹੋ ਰਹੀਆਂ ਹਨ।
ਅਟਲ ਅਥਾਹੋ ਅਟੋਲ ਤੂੰ
ਹੇ ਸੱਚੇ ਪਾਤਸ਼ਾਹ, ਅਟਲ ਹੋ, ਟਲਣ ਤੋਂ ਰਹਿਤ ਹੋ, ਟਾਲੇ ਨਹੀਂ ਜਾ ਸਕਦੇ। ਅਥਾਹੋ ਕੋਈ ਅੰਤ ਸਿਰਾ ਨਹੀਂ, ਕੋਈ ਤੁਹਾਡਾ ਕੋਈ ਹਾਥ ਸਿਰਾ ਨਹੀਂ ਹੈ, ਅੰਤ ਪਾਉਣ ਤੋਂ ਰਹਿਤ ਹੋ ਅਤੇ ਇਸੇ ਤਰ੍ਹਾਂ ਅਤੋਲ ਤੋਲਣ ਤੋਂ ਵੀ ਰਹਿਤ ਹੋ। ਅਟਲ ਅਥਾਹੋ ਅਤੋਲ ਤੋਂ ਤੋਲਣ ਨਾਪਣ ਤੋਂ ਵੀ ਰਹਿਤ ਹੋ ਸੱਚੇ ਪਾਤਸ਼ਾਹ।
ਤੇਰਾ ਅੰਤ ਨਾ ਪਾਰਾ ਵਾਰਿਆ
ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੁਹਾਡਾ ਜਿਹੜਾ ਅੰਤ ਸਿਰਾ ਹੈ ਨਾ ਪਾਰਾ ਵਾਰਿਆ, ਕੋਈ ਪਾਰਾ ਵਾਰ ਨਹੀਂ, ਕੋਈ ਅੰਤ ਸਿਰਾ ਨਹੀਂ। ਤੁਹਾਡਾ ਸਮੱਗਰ ਰੂਪ ਵਿੱਚ ਕੌਣ ਹੈ, ਤੁਹਾਡਾ ਜਿਹੜਾ ਜਸ ਕੋਈ ਗਾ ਕੇ ਦੱਸ ਸਕੇ। ਸੋ ਸੱਚੇ ਪਾਤਸ਼ਾਹ ਤੁਹਾਡਾ ਅੰਤ ਨਾ ਪਾਰਾ ਵਾਰਿਆ, ਕੋਈ ਅੰਤ ਦਾ ਪਾਰਾਵਾਰ ਨਹੀਂ ਆਉਂਦਾ ਸੱਚੇ ਪਾਤਸ਼ਾਹ। ਅੰਤ ਪਾਉਣ ਤੋਂ ਰਹਿਤ ਹੋ, ਪਾਰਾਵਾਰ ਤੋਂ ਰਹਿਤ ਹੋ।
ਜਿੰਨੀ ਤੂੰ ਸੇਵਿਆ ਭਾਉ ਕਰ
ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਤੁਹਾਨੂੰ ਸੇਵਿਆ ਨਾ, ਯਾਦ ਕੀਤਾ ਭਾਉ ਕਰ, ਪ੍ਰੇਮ ਕਰਕੇ, ਭਾਉ ਭਾਵਨਾ ਕਰਕੇ, ਭਾਉ ਸ਼ਰਧਾ ਕਰਕੇ, ਭਾਉ ਪ੍ਰੇਮ ਕਰਕੇ, ਜਿਨ੍ਹਾਂ ਜਿਨ੍ਹਾਂ ਨੇ ਹੇ ਗੁਰੂ ਰਾਮਦਾਸ ਤੁਹਾਡੇ ਦਰ ਦੀ ਸੇਵਾ ਕੀਤੀ ਹੈ ਨਾ, ਸੇਵਾ ਕਮਾਉਣਾ ਕੀਤੀ ਹੈ, ਜਿਨ੍ਹਾਂ ਗੁਰਸਿੱਖਾਂ ਨੇ ਸੇਵਾ ਕੀਤੀ ਹੈ।
ਸੇ ਤੁਧ ਪਾਰ ਉਤਾਰਿਆ
ਸੇ ਉਹ ਜਿਹੜੇ ਜੀਵ ਸੀ ਨਾ ਸਿੱਖ, ਤੁਧ ਪਾਰ ਹੀ ਉਤਾਰਿਆ, ਤੁਸੀਂ ਪਾਰਲਾ ਕਿਨਾਰਾ ਮੁਕਤੀ ਵਾਲੇ 'ਤੇ ਜਾ ਉਤਾਰਿਆ ਸੱਚੇ ਪਾਤਸ਼ਾਹ, ਕਲਿਆਣ ਦੇ ਸਹਿਤ ਕਰ ਦਿੱਤਾ, ਭਵ ਸਾਗਰ 'ਚ ਗੋਤੇ ਨਹੀਂ ਖਾਣ ਦਿੱਤੇ। ਜਿਹੜੀ ਜਿਹੜੀ ਦਾਤ ਵੀ ਗੁਰਸਿੱਖਾਂ ਨੇ ਆ ਕੇ ਸਤਿਗੁਰੂ ਤੁਹਾਡੇ ਦਰ ਤੋਂ ਮੰਗੇ, ਉਹ ਦਾਤਾਂ ਦੇ ਕੇ ਨਿਹਾਲ ਕਰ ਦਿੱਤਾ ਹੈ। ਇਹ ਗੁਰੂ ਰਾਮਦਾਸ ਹੈ। ਭਾਈ ਆਦਮ ਨੇ ਸੇਵਾ ਕੀਤੀ ਸੀ ਸਤਿਗੁਰਾਂ ਦੀ, ਉਮਰ ਵਡੇਰੀ ਹੋ ਚੁੱਕੀ ਹੈ ਪਰ ਘਰ 'ਚ ਸੰਤਾਨ ਕੋਈ ਨਹੀਂ। ਬੜੀ ਸੇਵਾ ਪਤੀ ਪਤਨੀ ਆ ਕੇ ਗੁਰੂ ਕੇ ਦਰਬਾਰ 'ਚ ਕਰਿਆ ਕਰਦੇ। ਸੋ ਸਰਦੀਆਂ ਦੇ ਦਿਨ ਸੀ, ਬਾਹਰੋਂ ਬਾਲਣ ਲਿਆ ਕੇ ਸੇਵਾ ਕਰਿਆ ਕਰਦੇ ਅਤੇ ਬਾਲਣ ਲਿਆ ਕੇ ਧੂੰਏ ਬਾਲ ਦਿੱਤੇ ਸਿੱਖਾਂ ਦੇ ਤੰਬੂਆਂ ਅੱਗੇ। ਸੋ ਅੰਮ੍ਰਿਤ ਵੇਲੇ ਸਵਾ ਪੈੜ ਦੇ ਤੜਕੇ ਸਿੱਖ ਉੱਠ ਕੇ ਇਸ਼ਨਾਨ ਕਰਕੇ ਅੱਗ ਸੇਕਣ ਵਾਸਤੇ ਧੂੰਆਂ 'ਤੇ ਬੈਠੇ ਹੋਏ। ਧੰਨ ਗੁਰੂ ਰਾਮਦਾਸ ਮਹਾਰਾਜ ਜਦੋਂ ਬਾਹਰ ਨਿਕਲ ਕੇ ਹਜ਼ੂਰ ਨੇ ਵੇਖਿਆ ਧੂੰਏ ਬਲ ਰਹੇ ਨੇ, ਸਿੱਖ ਅੱਗ ਸੇਕ ਰਹੇ, ਨਿਤਨੇਮ ਕਰ ਰਹੇ ਨੇ, ਹਜ਼ੂਰ ਦਾ ਚਿੱਤ ਬੜਾ ਪ੍ਰਸੰਨ ਹੋਇਆ। ਪੁੱਛਿਆ ਕਿਹੜੇ ਸਿੱਖ ਨੇ ਸੇਵਾ ਕੀਤੀ ਜਿਹਨੇ ਇਹ ਧੂੰਏ ਬਾਲੇ ਹੋਏ ਸਿੱਖਾਂ ਦੇ ਤੰਬੂਆਂ ਅੱਗੇ। ਦੱਸਿਆ ਜੀ ਭਾਈ ਆਦਮ ਨੇ ਸੇਵਾ ਕੀਤੀ ਹੈ। ਸਤਿਗੁਰੂ ਕਹਿਣ ਲੱਗੇ ਲਿਆਓ ਭਾਈ ਆਦਮ ਨੂੰ ਸਾਡੇ ਪਾਸ। ਜਦੋਂ ਭਾਈ ਆਦਮ ਸਤਿਗੁਰਾਂ ਦੇ ਪਾਸ ਆਇਆ, ਪੁੱਛਿਆ ਭਾਈ ਕੀ ਇੱਛਾ ਦੱਸ ਤੇਰੀ। ਸੋ ਉਸ ਵੇਲੇ ਦੱਸਣਾ ਤਾਂ ਚਾਹੁੰਦਾ ਹੈ ਪਰ ਉਮਰ ਵਡੇਰੀ ਹੋ ਚੁੱਕੀ ਹੈ, 60 ਸਾਲ ਦੀ ਉਮਰ ਹੋ ਗਈ ਹੈ, ਸੋ ਸੰਕੋਚ ਕਰ ਗਿਆ। ਸਤਿਗੁਰੂ ਜਾਣੀ ਜਾਣ ਨੇ ਚੌਜੀ ਪ੍ਰੀਤਮ ਕਹਿਣਗੇ ਕੋਈ ਗੱਲ ਨਹੀਂ, ਗੁਰੂ ਨਾਨਕ ਦਾ ਦਰਬਾਰ ਕੱਲ੍ਹ ਵੀ ਤੇਰੇ 'ਤੇ ਟੁੱਟੇਗਾ, ਘਰ ਜਾ ਕੇ ਸਲਾਹ ਕਰ ਲਵੀਂ, ਘਰ ਵਾਲੀ ਨਾ ਕੱਲ੍ਹ ਨੂੰ ਮੰਗ ਲਵੇ। ਘਰ ਜਾ ਕੇ ਘਰ ਵਾਲੀ ਨੂੰ ਦੱਸਿਆ, ਉਹਨੇ ਕਿਹਾ ਸਤਿਗੁਰੂ ਪਿਤਾ ਜੀ ਤੋਂ ਕਾਹਦਾ ਸੰਕੋਚ ਸੀ, ਤੁਹਾਨੂੰ ਬੇਨਤੀ ਕਰ ਦੇਣੀ ਚਾਹੀਦੀ ਸੀ। ਕਹਿਣ ਲੱਗੇ ਮੈਂ ਉਮਰ ਵਡੇਰੀ ਹੋ ਗਈ ਹੈ, ਸ਼ਰਮ ਮਹਿਸੂਸ ਕਰ ਗਿਆ ਵੀ ਹੁਣ ਸਤਿਗੁਰਾਂ ਨੂੰ ਕੀ ਬੇਨਤੀ ਕਰਾਂ। ਕਹਿਣ ਲੱਗੇ ਸਤਿਗੁਰੂਆਂ ਤੋਂ ਕਾਹਦਾ ਸੰਗ ਸੰਕੋਚ ਕਰਨਾ ਨਹੀਂ ਸੀ ਕਰਨਾ ਚਾਹੀਦਾ, ਬੇਨਤੀ ਕਰ ਦੇਣੀ ਚਾਹੀਦੀ ਸੀ। ਕਹਿਣ ਲੱਗੇ ਸਤਿਗੁਰੂ ਕਹਿੰਦੇ ਸੀ ਵੀ ਗੁਰੂ ਨਾਨਕ ਸਾਹਿਬ ਦਾ ਘਰ ਕੱਲ੍ਹ ਨੂੰ ਵੀ ਤੁਹਾਡੇ 'ਤੇ ਟੁੱਟੇਗਾ, ਕੱਲ੍ਹ ਨੂੰ ਆ ਕੇ ਮੰਗ ਲਿਓ। ਉਹ ਬੀਬੀ ਕਹਿਣ ਲੱਗੀ ਮੈਂ ਨਾਲ ਹੀ ਚੱਲਾਂਗੀ। ਪਤੀ ਪਤਨੀ ਦੋਵੇਂ ਹੀ ਅਗਲਾ ਦਿਨ ਹੋਇਆ ਗੁਰੂ ਕਾ ਦੀਵਾਨ ਸਜਿਆ ਹੋਇਆ, ਸਜੇ ਹੋਏ ਦੀਵਾਨ ਦਰਬਾਰ ਦੇ ਅੰਦਰ ਭਾਈ ਆਦਮ ਉਹਦੀ ਧਰਮ ਪਤਨੀ ਸਤਿਗੁਰਾਂ ਨੂੰ ਆਣ ਮੱਥਾ ਟੇਕਿਆ। ਸਤਿਗੁਰੂ ਭਾਈ ਆਦਮ ਵੱਲ ਵੇਖ ਕੇ ਕਹਿਣਗੇ ਭਾਈ ਆਦਮ ਸਿੱਖਾ ਤੇਰੀ ਕੱਲ੍ਹ ਵਾਲੀ ਸੇਵਾ 'ਤੇ ਬੜਾ ਚਿੱਤ ਪ੍ਰਸੰਨ ਹੋਇਆ, ਸੋ ਗੁਰੂ ਨਾਨਕ ਸਾਹਿਬ ਦਾ ਘਰ ਤੁਹਾਡੇ 'ਤੇ ਟੁੱਟਿਆ, ਦੱਸੋ ਕੀ ਚਾਹੁੰਦੇ ਹੋ। ਪਤੀ ਪਤਨੀ ਨੇ ਗਲ 'ਚ ਪੱਲੂ ਪਾਇਆ, ਸਤਿਗੁਰੂ ਗੁਰਬਾਣੀ ਦਾ ਹੁਕਮ ਹੈ ਪੁੱਤੀ ਗੰਢ ਪਵੇ ਸੰਸਾਰ, ਅਤੇ ਸਾਡੀ ਗੰਢ ਵੀ ਸੰਸਾਰ ਨਾਲ ਪਾ ਦਿਓ ਜੀ, ਸਾਨੂੰ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ ਦਿਓ। ਧੰਨ ਗੁਰੂ ਰਾਮਦਾਸ ਕਹਿਣਗੇ ਭਾਈ ਆਦਮ ਤੇਰੇ ਕਰਮਾਂ 'ਚ ਪੁੱਤਰ ਨਹੀਂ ਲਿਖਿਆ ਹੋਇਆ, ਪਰ ਤੂੰ ਸਾਡੀ ਸੇਵਾ ਕਰਕੇ ਚਿੱਤ ਇੰਨਾ ਪ੍ਰਸੰਨ ਕਰ ਲਿਆ, ਅਸੀਂ ਤੈਨੂੰ ਇੱਕ ਪੁੱਤਰ ਦਿੰਦੇ ਹਾਂ ਭਗਤੀ ਦੀ ਅੰਸ਼ ਵਿੱਚੋਂ। ਭਗਤੀ ਦੀ ਅੰਸ ਵਿੱਚੋਂ ਤੈਨੂੰ ਪੁੱਤਰ ਦਿੰਦੇ ਹੈ ਅਤੇ ਉਹਦਾ ਨਾਮ ਭਾਈ ਭਗਤੂ ਰੱਖਣਾ ਹੈ। ਸੋ ਖਾਲਸਾ ਜੀ, ਉਸ ਸਮੇਂ ਗੁਰੂ ਕੀ ਕਿਰਪਾ ਹੋਈ ਗੁਰੂ ਰਾਮਦਾਸ ਜੀ ਦੀ। ਸੋ ਭਾਈ ਆਦਮ ਦੇ ਘਰ ਵਿੱਚ ਪੁੱਤਰ ਜਨਮਿਆ ਅਤੇ ਉਹਦਾ ਨਾਮ ਭਾਈ ਭਗਤੂ ਰੱਖਿਆ। ਬ੍ਰਹਮ ਗਿਆਨੀ ਗੁਰੂ ਕਾ ਸਿੱਖ ਹੋਇਆ। ਮਾਲਵੇ ਵਿੱਚ ਬੜਾ ਸਿੱਖੀ ਦਾ ਪ੍ਰਚਾਰ ਕੀਤਾ ਭਾਈ ਭਗਤੂ ਜੀ ਨੇ। ਐਸੇ ਬ੍ਰਹਮ ਗਿਆਨੀ ਸਨ। ਉਹਨਾਂ ਦੇ ਅੱਗੇ ਪੁੱਤਰ ਸੀ ਭਾਈ ਜੀਵਨ ਅਤੇ ਭਾਈ ਗੌਰਾ। ਗੁਰੂ ਕੀ ਸਿੱਖੀ ਕਮਾਉਣ ਵਾਲੇ ਪੀੜ੍ਹੀ ਦਰ ਪੀੜ੍ਹੀ। ਇਸੇ ਪਰਿਵਾਰ 'ਚੋਂ ਸੀ ਖਾਲਸਾ ਜੀ। ਦਿਆਲਦਾਸ ਜੋ ਦਸਮ ਪਾਤਸ਼ਾਹ ਚੌਜੀ ਪ੍ਰੀਤਮ ਸਤਿਗੁਰੂ ਜੀ। ਸੋ ਮੁਕਤਸਰ ਸਾਹਿਬ ਵਾਲਾ ਆਖਰੀ ਜੰਗ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਜਾ ਰਹੇ ਸੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਨੂੰ। ਰਸਤੇ ਵਿੱਚ ਖਾਲਸਾ ਜੀ ਭੁੱਚੋ ਕੇ ਮੰਡੀ ਆਉਂਦੀ ਹੈ, ਬਠਿੰਡੇ ਦੇ ਲਾਗੇ ਹੈ, ਇਹ ਭੁੱਚੋ ਕੇ ਦੇ ਰਹਿਣ ਵਾਲਾ ਸੀ। ਸੋ ਸਤਿਗੁਰੂ ਗਰੀਬ ਨਿਵਾਜ ਦਾ ਆਉਣਾ ਸੁਣ ਕੇ ਇਹ ਲੰਗਰ ਲੈ ਕੇ ਅੱਗੋਂ ਰਸਤੇ ਵਿੱਚ ਆਉਣ ਮਿਲਿਆ। ਤਿਆਰ ਕੀਤਾ ਹੋਇਆ ਲੰਗਰ ਗੱਡਿਆਂ ਦੇ ਉੱਪਰ ਲੱਦਿਆ ਹੋਇਆ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਲੰਗਰ ਲੈ ਕੇ ਹਾਜ਼ਰ ਹੋਏ ਹੈ ਅਤੇ ਕਿਰਪਾ ਕਰਕੇ ਪ੍ਰਵਾਨ ਕਰ ਲਓ ਅਤੇ ਛਕੋ ਜੀ। ਸਤਿਗੁਰੂ ਕਹਿਣ ਕਿ ਦਿਆਲਦਾਸ ਤੂੰ ਅੰਮ੍ਰਿਤ ਨਹੀਂ ਛਕਿਆ ਹੋਇਆ, ਤੂੰ ਨਿਗੋਰਾ ਹੈ, ਇਸ ਕਰਕੇ ਤੇਰਾ ਇਹ ਲੰਗਰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਹੈ। ਸੱਚੇ ਪਾਤਸ਼ਾਹ ਮੈਂ ਨਿਗੋਰਾ ਹੈ। ਹਜ਼ੂਰ ਕਹਿਣ ਕਿ ਹਾਂ। 1756 ਬਿਕਰਮੀ 1699 ਈਸਵੀ ਵਿਸਾਖੀ ਵਾਲੇ ਦਿਹਾੜੇ ਤੋਂ ਅਸੀਂ ਇਹ ਪਰ ਨਹੀਂ ਕਰ ਲਿਆ ਕਿ ਬੇਅੰਮ੍ਰਿਤੀਏ ਦੇ ਘਰ ਦਾ ਲੰਗਰ ਪਾਣੀ ਨਹੀਂ ਛਕਣਾ, ਉਹ ਨਗੋਰਾ ਹੈ। ਸੋ ਇਸ ਕਰਕੇ ਤੇਰਾ ਲੰਗਰ ਨਹੀਂ ਪ੍ਰਵਾਨ ਕੀਤਾ ਜਾ ਸਕਦਾ ਹੈ। ਮਗਰ ਮਗਰ ਲਈ ਫਿਰਦਾ ਹੈ, ਹਜ਼ੂਰ ਸੱਚੇ ਪਾਤਸ਼ਾਹ ਨਹੀਂ ਛਕ ਰਿਹਾ। ਇੱਕ ਦਿਨ ਲੰਘ ਗਿਆ, ਦੂਜਾ ਦਿਨ ਲੰਘ ਗਿਆ। ਸੋ ਖਾਲਸਾ ਜੀ, ਕੁਦਰਤੀ ਇਹਦੇ ਪਿੰਡ ਦੇ ਵਿੱਚ ਦੀ ਸਤਿਗੁਰੂ ਅੱਗੇ ਲੰਘ ਰਹੇ ਸਨ। ਘੋੜੇ ਨੂੰ ਪਿਆਸ ਲੱਗੀ ਹੋਈ, ਪਿੰਡ ਦੀ ਵੱਡੀ ਢਾਬ, ਗੋਡੇ ਗੋਡੇ ਨਿੱਤਰੇ ਹੋਏ ਜਲ ਵਿੱਚ ਘੋੜਾ ਜਾ ਖੜਾ ਹੋਇਆ। ਪਾਣੀ ਸੁੰਘਿਆ ਹੈ ਪਰ ਪਾਣੀ ਪੀਤਾ ਨਹੀਂ। ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਘੋੜੇ ਨੂੰ ਪਿਆਸ ਲੱਗੀ ਹੋਈ ਹੈ, ਪਾਣੀ ਵੀ ਨਿੱਤਰਿਆ ਹੋਇਆ ਹੈ, ਪਰ ਇਹਨੇ ਛਕਿਆ ਕਿਉਂ ਨਹੀਂ, ਪੀਤਾ ਕਿਉਂ ਨਹੀਂ ਪਾਣੀ? ਸਤਿਗੁਰੂ ਕਹਿਣਗੇ ਇੱਥੇ ਇੱਕ ਨਿਗੋਰਾ ਰਹਿੰਦਾ, ਦਿਆਲਦਾਸ ਹੈ। ਉਹਦੇ ਨਿਗੋਰੇਪੁਣ ਦੀ ਜਿਹੜੀ ਜੂਠ ਹੈ ਨਾ, ਉਹ ਪਹਿਲੋਂ ਘਰ ਵਿੱਚ ਅਤੇ ਘਰ ਵਿੱਚੋਂ ਪਿੰਡ ਵਿੱਚ ਅਤੇ ਪਿੰਡ ਵਿੱਚੋਂ ਹੁਣ ਢਾਬ ਵਿੱਚ ਆਉਣ ਪਈ ਹੈ ਪਾਣੀ ਵਿੱਚ। ਅਤੇ ਇਹ ਘੋੜੇ ਨੂੰ ਸਾਡੀ ਚਰਨ ਛੋਹ ਪ੍ਰਾਪਤ ਹੈ, ਇਹਨੂੰ ਹੋ ਚੁੱਕਾ ਹੈ ਗਿਆਨ। ਇਹ ਜਿਹੜਾ ਨਿਗੋਰੇਪਨ ਵਾਲੀ ਜੂਠ ਵਾਲਾ ਪਾਣੀ ਹੈ ਨਾ, ਇਹ ਘੋੜਾ ਹੁਣ ਪੀਣਾ ਨਹੀਂ ਚਾਹੁੰਦਾ ਹੈ। ਜਦੋਂ ਦਿਆਲਦਾਸ ਨੇ ਗੱਲ ਸੁਣੀ, ਬਚਨ ਸੁਣਿਆ, ਬੜਾ ਹੈਰਾਨ ਹੋਇਆ। ਭਾਈ ਤਲੋਕ ਸਿੰਘ ਜੀ ਖਾਲਸਾ ਜੀ ਨਾਲ ਹੁੰਦੇ ਸੀ ਉਸ ਸਮੇਂ। ਉਹਨਾਂ ਨੇ ਆਖਿਆ, ਓਏ ਆਪਾਂ ਗੁਰੂ ਕੇ ਸਿੱਖ ਹਾਂ, ਸਤਿਗੁਰੂ ਦਾ ਹੁਕਮ ਮੰਨਣਾ ਚਾਹੀਦਾ। ਫਿਰ ਖਾਲਸਾ ਜੀ ਆਪਣੇ ਸੰਗੀਆਂ ਸਾਥੀਆਂ ਨੂੰ ਨਾਲ ਲੈ ਕੇ ਅੰਮ੍ਰਿਤ ਛਾ ਕੇ ਦਿਆਲਦਾਸ ਤੋਂ ਦਿਆਲ ਸਿੰਘ ਬਣਿਆ ਸੀ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਸ ਵੇਲੇ ਬੇਨਤੀ ਕੀਤੀ, ਮਹਾਰਾਜ ਹੁਣ ਕਿਰਪਾ ਕਰੋ, ਮੈਨੂੰ ਲੰਗਰ ਤਿਆਰ ਕਰਨ ਦਾ ਮੌਕਾ ਬਖਸ਼ੋ। ਸਤਿਗੁਰੂ ਕਹਿਣਗੇ ਜਿਹੜਾ ਤਿਆਰ ਕੀਤਾ ਹੋਇਆ ਲੰਗਰ ਹੈ, ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਭੋਗ ਲਵਾ ਕੇ ਉਹ ਲੈ ਕੇ ਆਓ। ਸੱਚੇ ਪਾਤਸ਼ਾਹ ਨੂੰ ਤਾਂ ਜੇ ਤੀਜਾ ਦਿਨ ਹੋ ਗਿਆ, ਗਰਮੀ ਕਹਿਰ ਦੀ ਹੈ, ਪੱਕਿਆ ਹੋਇਆ ਪਰਸੋਂ ਦਾ ਲੰਗਰ, ਉਹ ਤਾਂ ਖਰਾਬ ਹੋ ਗਿਆ ਹੋਵੇਗਾ। ਸਤਿਗੁਰੂ ਕਹਿਣਗੇ ਗੁਰੂ ਕੇ ਚਰਨਾਂ 'ਚ ਅਰਦਾਸ ਬੇਨਤੀ ਕਰੋ, ਜਾਓ। ਸੋ ਜਦੋਂ ਜਾ ਕੇ ਖਾਲਸਾ ਜੀ ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ, ਗੁਰੂ ਨਾਨਕ ਸਾਹਿਬ ਨੂੰ ਸਿਮਰਿਆ, ਤਾਂ ਐਂਉਂ ਸੀ ਜਿਵੇਂ ਹੁਣੇ ਹੀ ਲੋਹ ਤੋਂ ਪ੍ਰਸ਼ਾਦੇ ਪਕਾ ਕੇ ਲਿਆਉਂਦੇ ਹੁੰਦੇ ਨੇ ਗਰਮ ਗਰਮ, ਹੈ ਐਂਉਂ ਸੀ ਸਾਰਾ ਲੰਗਰ ਜਿਵੇਂ ਤਾਜ਼ਾ ਸਬਜ਼ੀਆਂ ਭਾਜੀਆਂ ਹੁੰਦੀਆਂ ਨੇ। ਸਤਿਗੁਰੂ ਨੇ ਛਕਿਆ ਅਤੇ ਫਿਰ ਖਾਲਸਾ ਜੀ ਗੁਰੂ ਕੇ ਸਿੱਖ ਜਵਾਨਾਂ ਨੇ, ਬਹਾਦਰ ਸੂਰਮਿਆਂ ਨੇ ਉਹ ਲੰਗਰ ਛਕਿਆ। ਇਹਨੇ ਬੇਨਤੀ ਕੀਤੀ, ਸਤਿਗੁਰੂ ਮੈਂ ਹਮੇ ਦਾਵੇ ਨਾਲ ਬੇਨਤੀ ਕਰਨੀ ਚਾਹੁੰਦਾ ਹੈ। ਸਤਿਗੁਰੂ ਕਹਿਣਗੇ ਦੱਸ। ਕਹਿੰਦੇ ਮਹਾਰਾਜ, ਚੌਥੇ ਪਾਤਸ਼ਾਹ ਤੋਂ ਲੈ ਕੇ ਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ ਦਾ ਸਦਕਾ ਹੈ, ਸਾਡੇ ਵੱਡੇ ਵਡੇਰੇ ਭਾਈ ਆਦਮ ਨੇ ਸੇਵਾ ਕੀਤੀ ਅਤੇ ਸਤਿਗੁਰੂ ਦਾ ਚਿੱਤ ਪ੍ਰਸੰਨ ਹੋਇਆ ਗੁਰੂ ਰਾਮਦਾਸ ਜੀ ਦਾ। ਉਹਨਾਂ ਨੇ ਪੁੱਤਰ ਦੀ ਦਾਤ ਬਖਸ਼ੀ, ਭਗਤੀ ਦੀ ਅੰਸ ਵਿੱਚੋਂ ਭਾਈ ਭਗਤੋ। ਭਾਈ ਭਗਤੋ, ਤੁਹਾਡਾ ਬ੍ਰਹਮ ਗਿਆਨੀ ਸਿੱਖ ਹੋਇਆ ਸਤਿਗੁਰੂ, ਅੱਗੇ ਪੀੜ੍ਹੀ ਦਰ ਪੀੜ੍ਹੀ ਸੱਚੇ ਪਾਤਸ਼ਾਹ ਸੀ, ਤੁਹਾਡੀ ਸਿੱਖੀ ਕਮਾਉਂਦੇ ਆ ਰਹੇ ਹੈ। ਮੈਂ ਅਜੇ ਵੀ ਨਗੋਰਾਂ, ਤੁਸੀਂ ਕਹਿੰਦੇ ਸੀ ਤਾਂ ਨਗੋਰਾਂ, ਗੁਰੂ ਵਾਲਾ ਨਹੀਂ ਬਣਿਆ। ਸਤਿਗੁਰੂ ਕਹਿਣਗੇ ਜਦੋਂ ਤੱਕ ਕੋਈ ਅੰਮ੍ਰਿਤ ਨਹੀਂ ਛਕ ਲੈਂਦਾ ਦਿਆਲ ਸਿੰਘਾ, ਉਦੋਂ ਤੱਕ ਇਹ ਨਿਗੋਰਾ ਹੈ। ਅਸੀਂ ਇਹ ਮਰਿਆਦਾ ਹੀ 1756 ਵਿੱਚ ਇਹ ਕਾਇਮ ਕਰ ਦਿੱਤੀ ਹੈ, ਅੰਮ੍ਰਿਤ ਛੱਕ ਕੇ ਹੀ ਕੋਈ ਸਿੱਖ ਗੁਰੂ ਵਾਲਾ ਬਣ ਸਕਦਾ ਹੈ। ਚੌਥੇ ਪਾਤਸ਼ਾਹ ਤੋਂ ਲੈ ਕੇ ਪੀੜ੍ਹੀ ਦਰ ਪੀੜ੍ਹੀ ਖਾਲਸਾ ਜੀ ਸਿੱਖੀ ਕਮਾਉਣ ਵਾਲਾ ਘਰਾਣਾ, ਜੇ ਅੰਮ੍ਰਿਤ ਨਹੀਂ ਛਕਦਾ ਤਾਂ ਕਲਗੀ ਧਰ ਉਹਨਾਂ ਦਾ ਲੰਗਰ ਨਹੀਂ ਪ੍ਰਵਾਨ ਕਰਦੇ ਅਤੇ ਅਸੀਂ ਆਖੀਏ ਵੀ ਅੰਮ੍ਰਿਤ ਛਕੇ ਤੋਂ ਬਗੈਰ ਹੀ ਸਤਿਗੁਰੂ ਦਾ ਚਿੱਤ ਪ੍ਰਸੰਨ ਹੋ ਜਾਵੇਗਾ, ਕਦੇ ਵਾਸਤੇ ਵੀ ਨਹੀਂ। ਸੋ ਅੰਮ੍ਰਿਤ ਛਕ ਕੇ ਗੁਰੂ ਕੀ ਸਿੱਖੀ ਕਮਾਉਣੀ ਅਤੇ ਚੜ੍ਹਦੀ ਕਲਾ ਦਾ ਜੀਵਨ ਖਾਲਸਾ ਜੀ ਬਣਾਉਣਾ ਚਾਹੀਦਾ ਹੈ। ਸੋ ਐਸੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਨ,
ਜਿੰਨੀ ਤੂੰ ਸੇਵਿਆ ਭਾਉ ਕਰ,
ਜਿਨ੍ਹਾਂ ਨੇ ਹੇ ਗੁਰੂ ਰਾਮਦਾਸ ਤੁਹਾਨੂੰ ਸੇਵਿਆ ਨਾ, ਸੇਵਾ ਕੀਤੀ ਹੈ, ਸਿਮਰਨ ਕੀਤਾ ਹੈ, ਯਾਦ ਕੀਤਾ ਹੈ, ਭਾਉ ਕਰ, ਭਾਉ ਭਾਵਨਾ ਕਰਕੇ, ਭਾਉ ਪ੍ਰੇਮ ਕਰਕੇ, ਭਾਉ ਸ਼ਰਧਾ ਕਰਕੇ, ਭੈ ਵਿੱਚ ਰਹਿ ਕਰਕੇ ਤੁਹਾਨੂੰ ਸੇਵਿਆ ਹੈ। ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਸੇਵਾ ਕੀਤੀ ਹੈ,
ਸੇ ਤੁਧ ਪਾਰ ਉਤਾਰਿਆ,
ਹੇ ਗੁਰੂ ਰਾਮਦਾਸ ਸੇ ਉਹ ਲੋਕ ਤੁਧ ਤੁਸੀਂ ਪਾਰ ਹੀ ਉਤਾਰਿਆ, ਸਭ ਪਾਰ ਦੇ ਕਿਨਾਰੇ ਮੁਕਤੀ ਦੇ ਕਿਨਾਰੇ 'ਤੇ ਪਹੁੰਚਾ ਦਿੱਤੇ ਹਨ, ਭਵ ਸਾਗਰ ਤੋਂ ਮੁਕਤ ਕਰ ਦਿੱਤਾ ਹੇ ਗੁਰੂ ਰਾਮਦਾਸ। ਏਡੇ ਆਪ ਕਰਨੀ ਕਮਾਈ ਦੇ ਸ਼ਕਤੀ ਦੇ ਮਾਲਕ ਹੋ ਜੀ,
ਲੱਭ ਲੋਭ ਕਾਮ ਕ੍ਰੋਧ ਮੋਹ,
ਸੱਚੇ ਪਾਤਸ਼ਾਹ ਜਿਹੜਾ ਸਾਨੂੰ ਜੀਵਾਂ ਨੂੰ ਲੱਭ ਚੰਬੜਿਆ ਹੋਇਆ ਨਾ ਖਾਣ ਦਾ, ਅਤੇ ਲੋਭ ਚੰਬੜਿਆ ਪਦਾਰਥਾਂ ਦੇ ਜੋੜਨ ਦਾ, ਲੱਭ ਖਾਣ ਦਾ ਹੁੰਦਾ, ਲੋਭ ਜੋੜਨ ਦਾ ਹੁੰਦਾ, ਅਤੇ ਜਿਹੜੇ ਕਾਮ ਦੇ ਫੁਰਨੇ ਜੀਵਾਂ ਨੂੰ ਸਤਾਉਂਦੇ ਰਹਿੰਦੇ ਨੇ, ਕਾਮੀ ਹੋਏ ਰਹਿੰਦੇ ਹਨ, ਵਿਸ਼ੇ ਵਿਕਾਰਾਂ 'ਚ ਗਲਤਾਨ ਹੋਏ ਰਹਿੰਦੇ ਹਨ, ਅਤੇ ਕ੍ਰੋਧ ਜਿਨ੍ਹਾਂ ਦੇ ਹਿਰਦੇ 'ਚ ਪ੍ਰਪੱਕ ਰਹਿੰਦਾ ਹੈ, ਸੋ ਕ੍ਰੋਧੀ ਸੁਭਾਅ ਬਣਿਆ ਰਹਿੰਦਾ, ਇਹ ਜਿਹੜੇ ਔਗਣ ਨਾ ਵੱਡੇ ਭਾਰੀ, ਲੱਭ ਖਾਣ ਦਾ, ਲੋਭ ਜੋੜਨ ਦਾ, ਕਾਮ ਦੇ ਫੁਰਨੇ, ਕ੍ਰੋਧ ਆਦਿ, ਕੀਰਖਾ ਦਵੈਖ ਦੀ ਜਿਹੜੀ ਅੱਗ ਭਰੀ ਹੋਈ ਹੈ, ਇਹ ਸੱਚੇ ਪਾਤਸ਼ਾਹ ਜਿੰਨੀਆਂ ਬੁਰਿਆਈਆਂ ਹਨ,
ਮਾਰ ਕੱਢੇ ਤੁਧ ਸਾ ਪਰਵਾਰਿਆ,
ਇਹ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਮਾਰ ਕੱਢ ਕੇ ਨਾ, ਕੁਮਾਰ ਕਰਕੇ ਕੱਢ ਦਿੱਤੇ ਨੇ ਗੁਰਸਿੱਖਾਂ ਦੇ ਹਿਰਦੇ 'ਚੋਂ ਸਹਿਤ ਪਰਿਵਾਰ ਦੇ ਇਹ ਆਸਰੀ ਸੰਪਦਾ, ਜਿਹੜੀ ਆਸਰੀ ਸੰਪਦਾ ਔਗਣ ਵਿਕਾਰ ਨੇ ਨਾ, ਹੇ ਗੁਰੂ ਰਾਮਦਾਸ ਤੁਸੀਂ ਗੁਰਸਿੱਖਾਂ ਦੇ ਹਿਰਦੇ ਵਿੱਚੋਂ ਕੱਢ ਦਿੱਤੇ ਹਨ। ਮਾਰ ਕੱਢੇ ਤੁਰ ਸਾ ਪਰਵਾਰਿਆ, ਸਾ ਸਹਿਤ ਪਰਿਵਾਰ ਦੇ ਗੁਰਸਿੱਖਾਂ ਦੇ ਹਿਰਦੇ 'ਚੋਂ ਮਾਰ ਕਰਕੇ ਕੱਢ ਦਿੱਤੇ ਹਨ। ਭੱਟਾਂ ਨੇ ਸਵਈਆਂ 'ਚ ਜ਼ਿਕਰ ਕੀਤਾ, ਹੇ ਗੁਰੂ ਰਾਮਦਾਸ ਪੰਜਾਂ ਵਿਕਾਰਾਂ ਦਾ ਨੰਬਰਦਾਰ ਆਗੂ ਹੈ ਮੋਹ, ਸੱਚੇ ਪਾਤਸ਼ਾਹ ਬਲੀ ਜਿਹੜਾ ਮੋਹ ਸੀ ਨਾ ਉਹ ਵੀ ਤੁਸੀਂ ਨਾਸ ਕਰ ਦਿੱਤਾ ਹੈ, ਕਾਮ ਦੇ ਫੁਰਨਿਆਂ ਨੂੰ ਤਾਂ ਕੇਸਾਂ ਤੋਂ ਹੀ ਪਛਾੜ ਕੇ ਸਿੱਟ ਦਿੱਤਾ, ਨਾਸ ਕਰ ਦਿੱਤਾ। ਸੋ ਮੋਹ ਵਰਗੇ ਮੱਲ ਪਹਿਲਵਾਨ ਜਿਹੜੇ ਸੀ ਉਹ ਵੀ ਤੁਸੀਂ ਨਾਸ ਕਰਤੇ, ਕਾਮ ਦੇ ਫੁਰਨਿਆਂ ਨੂੰ ਕੇਸਾਂ ਤੋਂ ਫੜ ਕੇ ਪਛਾੜ ਕੇ ਸਿੱਟ ਦਿੱਤਾ। ਸੋ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕ੍ਰੋਧ ਜਿਹੜਾ ਸੀ ਨਾ ਬੜਾ ਤਿੱਖੇ ਜਿਹੇ ਸੁਭਾਅ ਵਾਲਾ ਉਹ ਵੀ ਨਾਸ ਕਰ ਦਿੱਤਾ, ਲੋਭ ਜਿਹੜਾ ਸੀ ਨਾ ਧਨ ਪਦਾਰਥਾਂ ਦੇ ਜੋੜਨ ਦਾ ਉਹਦੀ ਨਰਾਦਰੀ ਕਰਕੇ ਪਛਾੜ ਕੇ ਸਿੱਟ ਦਿੱਤਾ। ਐਸੇ ਮਹਾਨ ਤੁਸੀਂ ਕਰਨੀ ਦੇ ਮਾਲਕ ਹੋ। ਸੋ ਮੋਹ ਮੱਲ ਬੇਵਸ ਕੀਓ, ਕਾਮ ਗਹੇ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਓ ਝਾੜਿਓ, ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨੈ, ਸਿਰ ਆਤ ਪਾਤ ਸੱਚਾ ਤਖਤ, ਜੋਗ ਭੋਗ ਸੰਜੋਤ ਬਲ, ਗੁਰ ਰਾਮਦਾਸ ਸੱਚ ਅਟਲ। ਸੋ ਅਭਗ ਦਲ ਹਜ਼ੂਰ ਦੇ ਬਚਨ ਆਉਂਦੇ ਹਨ। ਸੋ ਐਸੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਤੁਸੀਂ ਕਰਨੀ ਦੇ ਮਾਲਕ ਹੋ, ਪੰਜਾਂ ਵਿਕਾਰਾਂ ਨੂੰ ਆਪਣੇ ਹਿਰਦੇ 'ਚੋਂ ਤੱਕ ਹੀ ਗੁਰਸਿੱਖਾਂ ਦੇ ਹਿਰਦੇ 'ਚ ਵੀ ਸੱਚੇ ਪਾਤਸ਼ਾਹ ਤੁਸੀਂ ਕੱਢ ਕੇ ਨਾਸ ਕਰ ਦਿੱਤੇ ਹਨ। ਪੰਜੇ ਦੂਤ ਕੀਤੇ ਵਸ ਛਿੱਕੇ, ਛਿੱਕੇ ਬੰਦ ਕਰ ਦਿੱਤੇ ਨੇ ਗੁਰਸਿੱਖਾਂ ਦੇ ਹਿਰਦੇ 'ਚੋਂ ਕੱਢ ਕੇ ਛਿੱਕੇ 'ਚ ਪਾ ਕੇ ਟੰਗ ਦਿੱਤੇ ਨੇ, ਘਰੇ ਗੁਰਸਿੱਖਾਂ ਦੇ ਨੇੜੇ ਨਹੀਂ ਆਉਣ ਦਿੰਦੇ। ਐਸੇ ਸਤਿਗੁਰੂ ਮਹਾਨ ਹੋ ਜੀ,
ਜਿੰਨੀ ਤੂੰ ਸੇਵਿਆ ਭਾਉ ਕਰ,
ਜਿਨ੍ਹਾਂ ਨੇ ਸੇਵਿਆ ਤੁਹਾਨੂੰ ਭਾਉ ਪ੍ਰੇਮ ਕਰਕੇ,
ਸੇ ਤੁਧ ਪਾਰ ਉਤਾਰਿਆ,
ਉਹਨਾਂ ਨੂੰ ਤੁਸੀਂ ਪਾਰ ਉਤਾਰ, ਮੁਕਤੀ ਰੂਪੀ ਪਾਰਲਾ ਕਿਨਾਰੇ ਤੇ ਪਹੁੰਚਾ ਦਿੱਤਾ, ਤਾਰ ਦਿੱਤਾ ਸੰਸਾਰ ਤੋਂ।
ਲੱਭ ਲੋਭ ਕਾਮ ਕ੍ਰੋਧ ਮੋਹ,
ਜਿਹੜਾ ਲੱਭ ਹੈ, ਲੋਭ ਹੈ ਪਦਾਰਥਾਂ ਦੇ ਖਾਣ ਦਾ, ਪਦਾਰਥਾਂ ਦੇ ਜੋੜਨ ਦਾ, ਕਾਮ ਦੇ ਫੁਰਨਿਆਂ ਦਾ, ਕ੍ਰੋਧ ਆਦਿਕ ਜਿਹੜਾ ਹੈ,
ਮਾਰ ਕੱਢੇ ਤੁਧ ਸਾ ਪਰਵਾਰਿਆ,
ਤੇ ਜਿਹੜਾ ਮੋਹ ਆਦਿਕ ਹੈ ਸੱਚੇ ਪਾਤਸ਼ਾਹ, ਸਹਿਤ ਪਰਿਵਾਰ ਆਸਰੀ ਸੰਪਦਾ ਜਿੰਨੀ ਹੈ ਨਾ, ਸਹਿਤ ਪਰਿਵਾਰ ਦੇ ਗੁਰਸਿੱਖਾਂ ਦੇ ਹਿਰਦ 'ਚੋਂ ਮਾਰ ਕਰਕੇ ਕੱਢ ਦਿੱਤੇ।
ਧੰਨ ਸੋ ਤੇਰਾ ਥਾਨ ਹੈ।
ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਆਪ ਜੀ ਦਾ ਜਿਹੜਾ ਅਸਥਾਨ ਹੈ ਨਾ, ਉਹ ਧਨਤਾ ਦੇ ਯੋਗ ਹੈ। ਜਿਹੜਾ ਤੁਹਾਡਾ ਅਸਥਾਨ ਗੁਰੂ ਕੀ ਸਾਧ ਸੰਗਤ ਹੈ, ਇਹ ਧਨਤਾ ਦੇ ਯੋਗ ਹੈ। ਜਿਹੜਾ ਤੁਹਾਡਾ ਪਵਿੱਤਰ ਹਰਿਮੰਦਰ ਸਾਹਿਬ ਦਾ ਅਸਥਾਨ ਹੈ ਨਾ, ਹੇ ਗੁਰੂ ਰਾਮਦਾਸ, ਇਹ ਧਨਤਾ ਦੇ ਯੋਗ ਹੈ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋ ਉਹ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਸੋ ਐਸਾ ਪਵਿੱਤਰ ਸਰੋਵਰ ਜਿਹੜਾ ਸੱਚੇ ਪਾਤਸ਼ਾਹ ਧਨਤਾ ਦੇ ਯੋਗ ਹੈ। ਸੋ ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੇ ਸੋ ਕੁਲ ਤਰਾਵੇ, ਉਧਾਰ ਹੋਆ ਹੈ ਜੀ ਕਾ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕਊਆ ਹੰਸ ਹੋ ਹੈ। ਐਸਾ ਮਹਾਨ ਪਵਿੱਤਰ ਅਸਥਾਨ ਹੈ ਸਤਿਗੁਰੂ ਜੀ ਦਾ। ਦੁਨੀਆ ਭਰ ਦੇ ਜਿੰਨੇ ਅਸਥਾਨ ਨੇ, ਉਹ ਦੋ ਚਾਰ ਪੌੜੀਆਂ ਤਾਂ ਚੜ੍ਹਨੀਆਂ ਪੈਂਦੀਆਂ ਨੇ। ਇਹ ਖਾਲਸਾ ਜੀ ਕਦੇ ਘੰਟਾ ਘਰ ਤੋਂ ਜਦੋਂ ਥੱਲੇ ਉਤਰੋ, ਜੇ ਵਿਚਾਲੜੀਆਂ ਪੌੜੀਆਂ ਉਤਰੀਏ ਤਾਂ 14 ਨੇ, ਸਾਈਡਾਂ ਵਾਲੀਆਂ ਪੌੜੀਆਂ ਜਿਹੜੀਆਂ ਨੇ, ਸੋ ਸਾਰੀਆਂ ਜੇ ਵੱਖਰੀਆਂ ਉਤਰੀਏ ਤਾਂ 17 ਪੌਡੇ ਹਨ। ਸੋ ਐਸੀ ਇਹ ਗੁਰੂ ਰਾਮਦਾਸ ਤੁਹਾਡਾ ਇਹ ਦਰਬਾਰ ਹੈ। 500 ਫੁੱਟ ਖਾਲਸਾ ਜੀ ਲੰਬਾ ਅਤੇ 490 ਫੁੱਟ ਚੌੜਾ, 17 ਫੁੱਟ ਦੀ ਡੂੰਘਿਆਈ ਰਖਵਾ ਕਰਕੇ ਸਤਿਗੁਰੂ ਜੀ ਨੇ ਐਸਾ ਅੰਮ੍ਰਿਤ ਸਰੋਵਰ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਰਾਮਦਾਸ ਦੇ ਨਾਂ 'ਤੇ ਇਹ ਤਿਆਰ ਕਰਵਾਇਆ ਸੀ 1645 ਵਿੱਚ। ਸੋ ਸੱਚੇ ਪਾਤਸ਼ਾਹ ਆਪ ਜੀ ਦਾ ਪਵਿੱਤਰ ਅਸਥਾਨ ਇਹ ਧਨਤਾ ਦੇ ਯੋਗ ਹੈ। ਫਿਰ ਖਾਲਸਾ ਜੀ ਦਰਸ਼ਨ ਦਿਓੜੀ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ 21 ਫੁੱਟ ਚੌੜਾ ਅਤੇ 240 ਫੁੱਟ ਲੰਬਾ ਪੁਲ ਬੱਧਾ, 38 ਥੱਲੇ ਸਵਰਗ ਦੁਆਰੀਆਂ ਰਖਵਾਈਆਂ, 66x66 ਫੁੱਟ ਦਾ ਥੜਾ ਬਣਾਇਆ, 13x13 ਫੁੱਟ ਦੀ ਛੋਟੀ ਪ੍ਰਕਰਮਾ ਰੱਖ ਕੇ ਵਿੱਚ ਖਾਲਸਾ ਜੀ ਮੱਧ ਭਾਗ ਵਿੱਚ ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਐਸਾ ਪਵਿੱਤਰ ਹਰਿਮੰਦਰ ਸਾਹਿਬ ਸਰੋ ਕਿਰਪਾ ਕਰਕੇ ਤਿਆਰ ਕੀਤਾ। ਸੋ ਜਿਸ ਵਰਗਾ ਖਾਲਸਾ ਜੀ ਹੋਰ ਕੋਈ ਅਸਥਾਨ ਨਹੀਂ, ਐਸਾ ਸਿੱਖਾਂ ਦਾ ਰਾਜਾ ਰੂਪ ਤੀਰਥ ਅਸਥਾਨ ਹੈ, ਜਿਹਦੀ ਚਾਹਨਾ ਭਾਵੇਂ ਕਿੱਡੀ ਦੂਰ ਵੀ ਸਿੱਖ ਬੈਠਾ ਹੋਵੇ, ਭਾਵੇਂ ਉੱਥੇ ਬੈਠਾ ਹੋਵੇ, ਰੋਜ਼ ਹੀ ਦੋ ਵੇਲੇ ਅਰਦਾਸ ਕਰਦਾ, ਸਤਿਗੁਰੂ ਜੀ ਦਾਨਾ ਸਿਰਦਾਨ ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀਓ ਕੇ ਦਰਸ਼ਨ ਇਸ਼ਨਾਨ। ਹੇ ਗੁਰੂ ਰਾਮਦਾਸ, ਧੰਨ ਸੋ ਤੇਰਾ ਥਾਨ ਹੈ, ਧਨਤਾ ਦੇ ਯੋਗ ਹੈ ਤੁਹਾਡਾ ਇਹ ਪਵਿੱਤਰ ਅਸਥਾਨ।
ਸੱਚ ਤੇਰਾ ਪੈਸਕਾਰਿਆ,
ਤੇ ਸੱਚੇ ਪਾਤਸ਼ਾਹ ਜਿਹੜੇ ਤੁਹਾਡੇ ਸਿੱਖ ਨੇ ਨਾ ਅੱਗੇ, ਉਹ ਵੀ ਸੱਚੇ ਹਨ, ਬੜੇ ਚੰਗੇ ਜੀਵਨ ਵਾਲੇ ਹਨ। ਗਰੀਬ ਨਵਾਜ ਪੇਸ਼ਕਾਰ ਆ, ਜਿਹੜੇ ਪੇਸ਼ਕਾਰੀ ਕਰਨ ਵਾਲੇ ਆ, ਭਾਈ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ ਪੇਸ਼ਗੀ ਕਰਨ ਵਾਲੇ ਅੱਗੇ ਜਿਹੜੇ ਆਗੂ ਸਿੱਖ ਹਨ, ਉਹ ਵੀ ਸੱਚੇ ਪਾਤਸ਼ਾਹ ਧੰਨ ਹਨ, ਉਹ ਵੀ ਸੱਚ ਸਰੂਪ ਦੀ ਪ੍ਰਾਪਤੀ ਵਾਲੇ ਬ੍ਰਹਮ ਗਿਆਨੀ ਤਤਵੇ ਅਤੇ ਗੁਰਸਿੱਖ ਹਨ। ਸੋ ਪੈਸਕਾਰ ਆ, ਸੋ ਆਪ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਜਿਹੜੇ ਸਿੱਖ ਨੇ ਜ਼ਿੰਮੇਵਾਰ ਪੇਸ਼ਕਾਰੀ ਕਰਨ ਵਾਲੇ, ਪੇਸ਼ਗੀ ਕਰਨ ਵਾਲੇ ਅੱਗੇ ਆਗੂ ਪੁਣਾ ਨਿਭਾਉਣ ਵਾਲੇ ਜਿਹੜੇ ਸਿੱਖ ਹਨ, ਉਹ ਸੱਚੇ ਪਾਤਸ਼ਾਹ ਵੀ ਧਨਤਾ ਦੇ ਯੋਗ ਨੇ ਅਤੇ ਸੱਚ ਜੀਵਨ ਵਾਲੇ ਹਨ। ਸੋ ਐਸੇ ਆਪ ਸਭ ਕਾਰਜਾਂ ਦੇ ਰਾਸ ਕਰਨ ਵਾਲੇ ਹੋ, ਸੱਚ ਸਰੂਪ ਹੋ, ਤੁਹਾਡੇ ਪੇਸ਼ਕਾਰੀ ਕਰਨ ਵਾਲੇ ਵੀ ਸਿੱਖ ਸੱਚੇ ਹਨ।
ਨਾਨਕ ਤੂੰ ਲਹਿਨਾ ਤੂੰ ਹੈ,
ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਨਾਨਕ ਤੋਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਤੁਸੀਂ ਸਰੂਪ ਹੋ, ਲਹਿਣਾ ਤੋਂ, ਬਾਬੇ ਲਹਿਣੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਵੀ ਤੁਸੀਂ ਹੋ। ਸੋ ਕਈਆਂ ਦਾ ਖਿਆਲ ਹੈ, ਕਈਆਂ ਗ੍ਰੰਥਕਾਰਾਂ ਨੇ ਵੀ ਲਿਖਿਆ ਕਿ ਗੁਰੂ ਰਾਮਦਾਸ ਜੀ ਦਾ ਨਾਮ ਪਹਿਲਾਂ ਭਾਈ ਜੇਠਾ ਸੀ, ਪਰ ਜਿਵੇਂ ਬਾਬਾ ਲਹਿਣਾ ਨਾਮ ਗੁਰਬਾਣੀ ਵਿੱਚ ਆਇਆ ਗੁਰੂ ਅੰਗਦ ਸਾਹਿਬ ਦਾ, ਇਉਂ ਖਾਲਸਾ ਜੀ ਭਾਈ ਜੇਠਾ ਕਿਤੇ ਜ਼ਿਕਰ ਨਹੀਂ ਆਇਆ। ਸੋ ਇਕੱਲੇ ਹੀ ਪੁੱਤਰ ਸਨ ਘਰ ਦੇ ਵਿੱਚ ਬਾਬਾ ਹਰਦਾਸ ਜੀ ਦੇ, ਇਉਂ ਛੋਟੇ ਹੁੰਦਿਆਂ ਨੂੰ ਜੇਠਾ ਜੀ ਭਾਵੇਂ ਕਹਿੰਦੇ ਹੋਣ, ਪਰ ਗੁਰੂ ਘਰ 'ਚ ਉਹਨਾਂ ਦਾ ਨਾਂ ਗੁਰੂ ਰਾਮਦਾਸ ਹੀ ਪ੍ਰਚਲਿਤ ਰਿਹਾ। ਸੋ ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸੇ ਤਰ੍ਹਾਂ,
ਨਾਨਕ ਤੂੰ ਲਹਿਣਾ ਤੂੰ ਹੈ,
ਹੇ ਸੱਚੇ ਪਾਤਸ਼ਾਹ, ਗੁਰੂ ਨਾਨਕ ਸਾਹਿਬ ਦਾ ਸਰੂਪ ਵੀ ਤੁਸੀਂ ਹੋ ਅਤੇ ਲਹਿਣਾ ਤੂੰ ਹੈ, ਲਹਿਣਾ ਬਾਬਾ ਜੀ ਗੁਰੂ ਅੰਗਦ ਸਾਹਿਬ ਦਾ ਸਰੂਪ ਵੀ ਆਪ ਜੀ ਹੋ, ਦੂਸਰੇ ਪਾਤਸ਼ਾਹ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਅੰਗਦ ਸਾਹਿਬ ਵੀ ਆਪ ਹੀ ਹੋ ਰਹੇ ਹੋ।
ਗੁਰ ਅਮਰ ਤੂੰ ਵਿਚਾਰਿਆ,
ਅਸੀਂ ਇਹ ਵਿਚਾਰ ਕੀਤੇ, ਨਿਰਣਾ ਕੀਤਾ ਕਿ ਗੁਰ ਅਮਰ ਤੋਂ, ਗੁਰੂ ਅਮਰਦਾਸ ਦਾ ਸਰੂਪ ਵੀ ਆਪ ਜੀ ਹੋ। ਜੋਤ ਉਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ, ਉਹੀ ਜੋਤੀ ਸਰੂਪ ਉਹਨਾਂ ਸੱਚੇ ਪਾਤਸ਼ਾਹ, ਕੋਈ ਫਰਕ ਨਹੀਂ ਆਪ ਜੀ ਵਿੱਚ। ਸੋ ਗੁਰੂ ਨਾਨਕ ਸਾਹਿਬ ਦਾ, ਗੁਰੂ ਅੰਗਦ ਸਾਹਿਬ ਦਾ, ਗੁਰੂ ਅਮਰਦਾਸ ਸਾਹਿਬ ਜੀ ਦਾ ਉਹੀ ਸਰੂਪੋਂ ਸੱਚੇ ਪਾਤਸ਼ਾਹ ਸੀ ਇਹ ਵਿਚਾਰ ਨਾ ਕੀਤਾ ਹੈ। ਐਸੇ ਆਪ ਕਰਨੀ ਕਮਾਈ ਦੇ ਮਾਲਕੋਂ ਗੁਰੂ ਰਾਮਦਾਸ
ਗੁਰ ਡਿੱਠਾ ਤਾਂ ਮਨ ਸਾਧਾਰਿਆ।
ਜਦੋਂ ਖਾਲਸਾ ਜੀ ਸਤਿਗੁਰੂ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਤੁਹਾਨੂੰ ਡਿੱਠੇ ਦਰਸ਼ਨ ਕੀਤੇ ਤੁਹਾਡੇ, ਇਹ ਸਾਡਾ ਵਿਗੜਿਆ ਹੋਇਆ ਜਿਹੜਾ ਮਨ ਸੀ ਨਾ ਸਾਧਾਰਿਆ, ਸੁਧਰ ਗਿਆ ਹੈ, ਕਲਿਆਣ ਦੇ ਸਹਿਤ ਹੋ ਗਿਆ ਗਰੀਬ ਨਵਾਜ। ਸੋ ਐਸੀ ਆਪ ਜੀ ਦੇ ਦਰਸ਼ਨਾਂ ਦੀ ਕਸ਼ਿਸ਼ ਹੈ। ਇਹ ਗੁਰੂ ਰਾਮਦਾਸ ਤੁਹਾਡੇ ਦਰਸ਼ਨ ਕੀਤੇ ਗਰੀਬ ਨਵਾਜ, ਦਰਸ਼ਨ ਡਿੱਠੇ ਲਹਿਣ ਵਿਜੋਗਾ ਜੀਓ, ਦਰਸ਼ਨ ਕੀਤੇ ਹੀ ਸਾਰੇ ਵਿਯੋਗ ਜਿਹੜੇ ਨੇ ਦੂਰ ਹੋ ਜਾਂਦੇ, ਪੀੜਾ ਦਲਿੱਦਰ ਸਭ ਕੱਟੇ ਜਾਂਦੇ ਹਨ। ਸੋ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕੀਤੇ ਹੀ ਵਿਗੜੇ ਹੋਏ ਮਨ ਜਿਹੜੇ ਨੇ, ਪੁੱਠੇ ਹੋਏ ਟੇਢੇ ਸੁਭਾਅ ਨੇ ਜਿਹੜੇ, ਉਹ ਸਭ ਸੁਧਾਰ ਦੇ ਸਹਿਤ ਹੋ ਜਾਂਦੇ ਨੇ, ਸੁਧਰ ਜਾਂਦੇ ਨੇ। ਆਪ ਸਭ ਜੀਵਾਂ ਨੂੰ ਸੁਧਾਰਨਾ ਕੀਤਾ ਸੱਚੇ ਪਾਤਸ਼ਾਹ, ਐਸੇ ਆਪ ਚੋ ਜੀ ਪ੍ਰੀਤਮ ਹੋ। ਸੋ ਖਾਲਸਾ ਜੀ 1591 ਬਿਕਰਮੀ ਵਿੱਚ ਹਜ਼ੂਰ ਦਾ ਅਵਤਾਰ ਹੋਇਆ ਸੀ। ਸੋ ਛੋਟੇ ਹੁੰਦਿਆਂ ਦਾ ਮਾਤਾ ਪਿਤਾ ਦਾ ਸਾਇਆ ਉੱਠ ਗਿਆ, ਨਾਨਕੇ ਘਰ ਬਾਸਰ ਕੇ ਗਿੱਲਾਂ ਵਿਖੇ ਰਹੇ, ਉੱਥੇ ਵੀ ਗਰੀਬੀ ਦੇ ਦੇਣੀ ਸਨ। ਫਿਰ ਖਾਲਸਾ ਜੀ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਸ੍ਰੀ ਗੋਇੰਦਵਾਲ ਸਾਹਿਬ ਆ ਕੇ ਸੇਵਾ ਕੀਤੀ। 1610 ਵਿੱਚ ਸਤਿਗੁਰਾਂ ਨੇ, ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਕਰ ਦਿੱਤਾ ਸੀ। 1615 ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਪਿਰਥੀ ਚੰਦ ਜੀ ਦਾ ਜਨਮ ਹੋਇਆ ਸੀ। 1618 ਵਿੱਚ ਬਾਬਾ ਮਹਾਂਦੇਵ ਜੀ ਦਾ ਜਨਮ ਹੋਇਆ ਸੀ। 1620 ਵਿਸਾਖ ਵਧੀ 7 ਨੂੰ ਗੁਰੂ ਅਰਜਨ ਸਾਹਿਬ ਜੀ ਦਾ ਅਵਤਾਰ ਹੋਇਆ ਸੀ। 1638 ਵਿੱਚ ਸਤਿਗੁਰੂ ਆਪ ਜੋਤੀ ਜੋਰ ਸਮਾ ਗਏ ਸਨ। ਐਸੇ ਮਹਾਨ ਪਰਉਪਕਾਰੀ ਗੁਰੂ ਰਾਮਦਾਸ ਤੁਸੀਂ ਧੰਨ ਹੋ, ਧੰਨਤਾ ਦੇ ਯੋਗ ਹੋ। ਭੱਟ ਨੇ ਬੇਨਤੀ ਕੀਤੀ ਸੀ, ਕੀਰਤੀ ਭੱਟ ਨੇ, ਹਮ ਅਵਗੁਣ ਪਹਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਹਾਟ ਕੀਰਤ ਕੀ, ਗੁਰ ਰਾਮਦਾਸ ਰਾਖਹੋ ਸਰਣਾਈ। ਭਾਈ ਗੁਰਦਾਸ ਸਾਹਿਬ ਜੀ ਦੇ ਬੱਚਿਆਂ ਨੇ, ਦਿੱਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ, ਬੈਠਾ ਸੋਢੀ ਪਾਤਸ਼ਾਹੋ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਐਸੇ ਦੀਨ ਦਿਆਲ ਗੁਰੂ ਰਾਮਦਾਸ ਜੀ ਹਨ,
ਚਾਰੇ ਜਾਗੇ ਜਹਾਂ ਜੁਗੀ।
ਹੁਣ ਖਾਲਸਾ ਜੀ ਸਮਾਪਤੀ ਦੀ ਪੌੜੀ ਵਿੱਚ ਭਾਈ ਸੱਤਾ, ਭਾਈ ਬਲਵੰਡ ਜੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸਿਫਤ ਕਰਦੇ ਨੇ, ਬੇਨਤੀ ਕਥਾ ਸੁਣਾਉਂਦੇ ਹਨ। ਸੋ ਚਾਰੇ ਜਾਗੇ ਚੌਂ ਜੁਗੇ, ਇਹ ਚੌਂ ਜੁਗੀ ਸੰਸਾਰ ਹੈ ਨਾ, ਸਰਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ, ਜਿਹੜਾ ਚੌਂ ਜੁਗੀ ਆ ਸੰਸਾਰ ਹੈ ਨਾ, ਉਹਦੇ 'ਚ ਸੱਚੇ ਪਾਤਸ਼ਾਹ ਚਾਰੇ ਜਾਗੇ। ਜਦੋਂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ ਸਰੂਪ ਪ੍ਰਗਟ ਹੋਏ, ਤੇ ਆਪ ਸਤਿਗੁਰੂ ਜੀ
ਪੰਚਾਇਨ ਆਪੇ ਹੋਵਾ,
ਉਹਨਾਂ ਸਤਿਗੁਰਾਂ ਦਾ ਪੰਜਵਾਂ ਸਰੂਪ ਇਹ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਦੇ ਮਾਲਕ ਆਪ ਹੋਏ ਹੋ। ਚੌਂ ਜੁਗੀ ਇਹ ਸੰਸਾਰ ਦੇ ਅੰਦਰ ਜਦੋਂ ਚਾਰ ਸਤਿਗੁਰੂ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ ਹੋਏ, ਤਾਂ ਪੰਚਾਇਨ ਆਪੇ ਹੋਆ, ਪੰਜਵਾਂ ਸਰੂਪ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਵਾਰਸ, ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਮਾਲਕ, ਆਪ ਪੰਜਵੇਂ ਸਰੂਪ ਸੱਚੇ ਪਾਤਸ਼ਾਹ ਹੋਏ ਹੋ ਜੀ।
ਆਪੀ ਨੈ ਆਪ ਸਾਜੇ ਓਨ,
ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ ਨਿਰੰਕਾਰ, ਜਿਹਨੇ ਆਪਣੇ ਆਪ ਹੀ ਇਹ ਸੰਸਾਰ ਜਿਹੜਾ ਸ੍ਰਿਸ਼ਟੀ ਪੈਦਾ ਕੀਤੀ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਉਸ ਵਾਹਿਗੁਰੂ ਪਰਮੇਸ਼ਰ ਨੇ ਆਪੀ ਨੇ ਆਪ ਸਾਜਿਓ, ਆਪਣੇ ਸਰੂਪ ਨੂੰ ਆਪ ਹੀ ਸਰਗੁਣ ਸਰੂਪ ਨੂੰ ਸਾਜਨਾ ਕੀਤਾ ਹੈ। ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਆਪਣੇ ਆਪ ਤੋਂ ਆਪਣਾ ਇਹ ਸਰਗੁਣ ਸਰੂਪ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਤੁਹਾਡਾ ਇਹ ਸਾਜਨਾ ਕੀਤਾ। ਅਕਾਲ ਪੁਰਖ ਨੇ ਹੀ
ਆਪੇ ਹੀ ਥੰਮ ਖਲੋਵਾ,
ਆਪ ਹੀ ਸੱਚੇ ਪਾਤਸ਼ਾਹ ਇਸ ਸੰਸਾਰ ਨੂੰ ਥੰਮਣ ਵਾਲੇ, ਸਹਾਰਾ ਦੇਣ ਵਾਲੇ, ਜਿਸ ਕਰਕੇ ਇਹ ਸੰਸਾਰ ਇਹ ਖਲੋਤਾ ਹੈ, ਆਕਾਸ਼ ਖਲੋਤਾ ਹੋਇਆ, ਇਹ ਸਭ ਆਪ ਜੀ ਨੇ ਥੰਮਿਆ ਹੋਇਆ, ਸਹਾਰਾ ਦਿੱਤਾ ਹੋਇਆ, ਆਪ ਜੀ ਦੇ ਖਿਲਾਰੇ ਹੋਏ ਖਲੋਤੇ ਹਨ, ਸੰਸਾਰ ਦੇ ਨਿਯਮ ਸਾਰੇ ਚੱਲ ਰਹੇ ਨੇ। ਸੋ ਆਪੇ ਥੰਮ ਖਲੋਆ, ਆਪ ਹੀ ਮਹਾਰਾਜ ਥੰਮ ਰੂਪ ਹੋ ਕਰਕੇ ਸਭ ਸੰਸਾਰ ਨੂੰ ਖਿਲਾਰਨ ਵਾਲੇ, ਸਹਾਰਾ ਦੇਣ ਵਾਲੇ ਹੋ, ਥਮਲਾ ਦੇਣ ਵਾਲੇ ਹੋ। ਤੁਸੀਂ ਆਪ ਸੰਸਾਰ ਨੂੰ ਸਾਰਾ ਗਰੀਬ ਨਿਵਾਜ, ਸਹਾਰਾ ਦੇਣ ਵਾਲੇ ਸਤਿਗੁਰੂ ਹੋ।
ਆਪੇ ਪੱਟੀ ਕਲਮ ਆਪ,
ਆਪ ਹੀ ਸੱਚੇ ਪਾਤਸ਼ਾਹ ਗਰੀਬ ਨਿਵਾਜ, ਸੱਚੇ ਪਾਤਸ਼ਾਹ ਆਪ ਹੀ ਫੱਟੀ ਰੂਪ ਹੋ ਰਹੇ ਹੋ। ਮੱਥਾ ਜਿਹੜਾ ਮੱਥੇ ਆ ਨਾ ਸਾਡੇ ਜੀਵਾਂ ਦੇ, ਇਹ ਫੱਟੀ ਦੀ ਨਿਆਈ ਹਨ ਅਤੇ ਕਲਮ ਆਪ ਹੈ ਅਤੇ ਆਪ ਹੀ ਸੱਚੇ ਪਾਤਸ਼ਾਹ, ਕਲਮ ਲੈ ਕੇ ਲਿਖਣ ਵਾਲੇ ਵੀ ਆਪ ਹੀ ਹੋ ਰਹੇ ਹੋ।
ਆਪ ਲਿਖਣ ਹਾਰਾ ਹੋਵਾ,
ਆਪ ਹੀ ਕਲਮ ਰੂਪ ਹੋ ਰਹੇ ਹੋ ਅਤੇ ਆਪ ਲਿਖਣ ਹਾਰਾ ਹੋਵਾ, ਆਪ ਹੀ ਲਿਖਣ ਵਾਲੇ ਹੋ। ਸੋ ਸੱਚੇ ਪਾਤਸ਼ਾਹ ਸਾਡੇ ਹਿਰਦੇ ਅੰਤਾ ਕਰਨ ਰੂਪੀ ਮੱਥੇ ਦੇ ਉੱਪਰ, ਸੋ ਅਥਵਾ ਪ੍ਰੇਮ ਰੂਪੀ ਫੱਟੀ ਦੇ ਉੱਪਰ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਭਗਤੀ ਦੇ ਲੇਖ ਲਿਖਣ ਵਾਲੇ ਆਪ ਹੀ ਸੱਚੇ ਪਾਤਸ਼ਾਹ ਹੋ। ਸੋ ਸੱਚੇ ਪਾਤਸ਼ਾਹ ਅੰਤਾਕਰਨ ਜਿਹੜਾ ਸਾਡਾ ਨੂੰ ਫੱਟੀ ਦੀ ਨਿਆਈ ਹੈ, ਪ੍ਰੇਮ ਰੂਪੀ ਕਲਮ ਹੱਥ ਵਿੱਚ ਲੈ ਕਰਕੇ ਸਾਡੇ ਜੀਵਾਂ ਦੇ ਮੱਥੇ 'ਤੇ ਲੇਖ ਲਿਖਣ ਵਾਲੇ ਵੀ ਆਪ ਹੀ ਹੋ ਰਹੇ ਹੋ ਸੱਚੇ ਪਾਤਸ਼ਾਹ, ਆਪ ਹੀ ਵਧਾਤਾ ਰੂਪ ਹੋ ਰਹੇ ਹੋ।
ਸਭ ਉਮਤ ਆਵਣ ਜਾਵਣੀ,
ਜਿੰਨੀ ਇਹ ਸੰਸਾਰ ਦੀ ਉਮਤ ਸ੍ਰਿਸ਼ਟੀ ਹੈ ਨਾ, ਜਿੰਨੀ ਪਰਜਾ ਸੰਸਾਰ ਦੇ ਜੀਵ ਹਨ, ਸਭ ਆਵਣ ਜਾਵਣੀ, ਇਹ ਸਾਰੇ ਆਉਣ ਜਾਣ ਵਾਲੇ ਹਨ। ਇਹ ਸੰਸਾਰ ਜੰਮਣ ਮਰਨ ਗੋਚਰਾ ਹੈ, ਆਉਣ ਜਾਣ ਵਾਲੇ ਨੇ, ਜੰਮਣ ਮਰਨ ਵਾਲੇ ਨੇ, ਜਿਹੜੇ ਆਏ ਨੇ ਉਹਨਾਂ ਨੇ ਚਲੇ ਜਾਣਾ ਹੈ। ਇਹ ਸਾਰੀ ਉਮਤ ਪਰਜਾ ਜਿਹੜੀ ਹੈ ਨਾ, ਇਹ ਆਵਣ ਜਾਵਣੇ, ਇਹ ਆਉਣ ਜਾਣ ਵਾਲੀ ਹੈ।
ਆਪੇ ਹੀ ਨਵਾਂ ਨਰੋਵਾ,
ਆਪ ਸੱਚੇ ਪਾਤਸ਼ਾਹ ਨਵੇਂ ਨਰੋਏ ਹੋ, ਨਰੋਏ ਅਰੋਗਾਂ ਤੋਂ ਰਹਿਤ ਹੋ। ਸੋ ਸੱਚੇ ਪਾਤਸ਼ਾਹ ਮੇਰਾ ਵੈਦ ਗੁਰੂ ਗੋਬਿੰਦਾ, ਸੋ ਐਸੇ ਮੇਰੇ ਵੈਦ ਸਤਿਗੁਰੂ ਗਰੀਬ ਨਿਵਾਜ ਹੋ। ਸੋ ਸਭ ਰੋਗਾਂ ਦਾ ਇਲਾਜ ਕਰਨ ਵਾਲਿਓ ਅਤੇ ਆਪ ਨਵੇਂ ਨਰੋਏ ਹੋ। ਸੱਚੇ ਪਾਤਸ਼ਾਹ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਸੋ ਐਸੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਹੋ, ਨਵੇਂ ਹੋ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ, ਨਿੱਤ ਨਵੇਂ ਤੋਂ ਨਵੇਂ ਪਰਜੋਬਨ ਅਵਸਥਾ 'ਚ ਰਹਿਣ ਵਾਲੇ, ਉਸ ਪਾਰਬ੍ਰਹਮ ਪਰਮੇਸ਼ਰ ਦਾ ਸਰੂਪ ਹੋ ਸੱਚੇ ਪਾਤਸ਼ਾਹ, ਸੰਸਾਰ ਆਉਣ ਜਾਣ ਵਾਲਾ, ਆਪ ਸਦਾ ਕਾਇਮ ਰਹਿਣ ਵਾਲੇ ਹੋ।
ਤਖਤ ਬੈਠਾ ਅਰਜਨ ਗੁਰੂ,
ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਦਾ ਜਿਹੜਾ ਤਖਤ ਹੈ ਨਾ ਗੁਰਿਆਈ ਵਾਲਾ, ਉਹਦੇ ਉੱਪਰ ਬੈਠੇ ਹੋ। ਹੇ ਗੁਰੂ ਅਰਜਨ ਸਾਹਿਬ, ਆਪ ਤਖਤ ਤੇ ਆਪ ਸੁਭਾਇਮਾਨ ਹੋ ਰਹੇ, ਸੋਭਾ ਪਾ ਰਹੇ ਹੋ।
ਸਤਿਗੁਰ ਕਾ ਖਿਵੈ ਚੰਦੋਵਾ,
ਹੇ ਸਤਿਗੁਰੂ ਜੀ, ਜਿਹੜਾ ਸਤਿਗੁਰੂ ਗਰੀਬ ਨਿਵਾਜ, ਤੁਹਾਡਾ ਜਿਹੜਾ ਚੰਦੋਵਾ ਚਾਂਦਨੀ ਸੀਸ ਤੇ ਲੱਗੀ ਹੋਈ ਹੈ ਨਾ, ਉਹ ਖਿਵੈ ਬੜੀ ਪ੍ਰਕਾਸ਼ਵਾਨ ਹੋ ਰਹੀ ਹੈ, ਬੜਾ ਸੁੰਦਰ ਖਿਵੈ ਪ੍ਰਕਾਸ਼ਨ ਵਾਲਾ। ਸੋ ਸੱਚੇ ਪਾਤਸ਼ਾਹ ਚੰਦੋਵਾ ਜਸ ਰੂਪੀ ਚੰਦੋਵਾ ਆਪ ਜੀ ਦੇ ਸੀਸ ਤੇ ਝੁੱਲ ਰਿਹਾ ਹੈ। ਸੋ ਇਹ ਮਰਿਆਦਾ ਖਾਲਸਾ ਜੀ, ਜਿੱਥੇ ਗੁਰੂ ਕਾ ਪ੍ਰਕਾਸ਼ ਹੋਵੇ ਉੱਥੇ ਚੰਦੋਆ ਜ਼ਰੂਰ ਲਾਉਣਾ, ਭਾਵੇਂ ਚਾਂਦਨੀ ਕਿੱਡੀ ਵੀ ਮਹਿੰਗੀ ਲੱਗੀ ਹੋਵੇ, ਸ਼ਮਿਆਨਾ ਕਿੱਡਾ ਵੀ ਮਹਿੰਗਾ ਲੱਗਾ ਹੋਵੇ, ਪਰ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਹੈ ਉੱਥੇ ਚੰਦੋਆ ਜ਼ਰੂਰ ਲਾਉਣਾ ਵੱਖਰਾ। ਅਤੇ ਇਹ ਨਹੀਂ ਵੀ ਚਾਂਦਨੀ ਹੈਗੀ ਹੈ ਜੀ, ਇਹ ਗੱਲ ਨਹੀਂ ਕਰੇ ਵਾਸਤੇ ਵੀ। ਸਤਿਗੁਰੂ ਗਰੀਬ ਨਿਵਾਜ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਥਾਏ ਇਹ ਬਚਨ ਨੇ। ਆਪ ਹਰਿਮੰਦਰ ਸਾਹਿਬ ਦੇ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਚੰਦੋਆ ਲਵਾਇਆ, ਦਸਮ ਸਰੂਪ 'ਚ ਜਦੋਂ ਸ੍ਰੀ ਹਜ਼ੂਰ ਸਾਹਿਬ ਵਾਲੇ ਪਵਿੱਤਰ ਅਸਥਾਨ 'ਤੇ ਗੁਰਤਾ ਗੱਦੀ ਬਖਸ਼ਿਸ਼ ਕਰਨੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਸੋਹਣਾ ਚੰਦੋਆ ਖਾਲਸਾ ਜੀ ਲਵਾ ਕਰਕੇ ਉਹਦੇ ਥੱਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਸੀ ਕਲਗੀਧਰ ਸਤਿਗੁਰੂ ਪਿਤਾ ਜੀ ਨੇ। ਫਿਰ 5 ਪੈਸੇ ਨਲੀਏਰ ਰੱਖ ਕੇ ਮੱਥਾ ਟੇਕਿਆ ਸੀ, ਸਾਨੂੰ ਇਹ ਹੁਕਮ ਹੀ ਕਰ ਦਿੱਤਾ ਸੀ, ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਕਰਕੇ ਖਾਲਸਾ ਜੀ, ਸਤਿਗੁਰ ਕਾ ਖਿਵੈ ਚੰਦੋਆ, ਸਤਿਗੁਰੂ ਗੁਰੂ ਅਰਜਨ ਸਾਹਿਬ ਤੁਹਾਡੇ ਸੀਸ 'ਤੇ ਜਿਹੜਾ ਚੰਦੋਆ ਹੈ ਨਾ, ਚਾਂਦਣੀ ਲੱਗਾ ਹੋਇਆ ਚੰਦੋਆ, ਉਹ ਬੜਾ ਖਿਵੈ ਪ੍ਰਕਾਸ਼ਮਾਨ ਹੋ ਰਿਹਾ, ਸੋਭਾਦਾਇਕ ਹੋ ਰਿਹਾ
ਉਗਵਣ ਹੋ ਤੈ ਆਥਵਨ ਹੋ।
ਸੱਚੇ ਪਾਤਸ਼ਾਹ ਉਗਵਣ ਹੋ, ਜਿੱਥੋਂ ਉੱਗਦਾ ਨਾ ਖਾਲਸਾ ਜੀ, ਸੂਰਜ ਚੜ੍ਹਦਾ ਹੈ, ਜਿੱਥੋਂ ਸੂਰਜ ਚੜ੍ਹਦਾ ਉਗਵਣ ਹੋ, ਉੱਗਦਾ ਸੂਰਜ ਚੜ੍ਹਦਾ ਹੈ, ਅਤੇ ਆਥਵਣ ਹੋ, ਜਿੱਥੇ ਆਥਣ ਪੈਂਦੀ ਹੈ ਸੂਰਜ, ਜਿੱਥੋਂ ਛਿਪਦਾ ਹੈ, ਚੜ੍ਹਦੇ ਤੋਂ ਲੈ ਕਰਕੇ ਲਹਿੰਦੇ ਤੱਕ ਖਾਲਸਾ ਜੀ 4 ਪਹਾੜ ਨੇ। ਇੱਕ ਖਾਲਸਾ ਜੀ ਚੜ੍ਹਦੇ ਦੀ ਪਹਾੜ ਹੈ ਜਿਹੜਾ ਵੱਡਾ, ਉਹਨੂੰ ਕਹੀਦਾ ਹੈ ਉਦਿਆਚਲ, ਹੈ ਉਦਰਾਚਲ ਉਹਨੂੰ ਕਹੀਦਾ ਹੈ, ਜਿਹੜਾ ਪੱਛੋਂ ਦੀ ਦਿਸ਼ਾ ਵਿੱਚ ਜਿੱਧਰ ਸੂਰਜ ਛਿਪਦਾ ਹੈ ਉੱਧਰ ਜਿਹੜਾ ਪਹਾੜ ਹੈ ਉਹਨੂੰ ਕਹੀਦਾ ਅਸਥਾਚਲ, ਅਤੇ ਇੱਕ ਖਾਲਸਾ ਜੀ ਹੈਗਾ ਦੱਖਣ ਦੀ ਬਾਹੀਵਾਲ ਦਾ ਪਹਾੜ, ਉਹਨੂੰ ਕਹੀਦਾ ਮੰਦਰਾਚਲ, ਅਤੇ ਇੱਕ ਵਾਹਿਗੁਰੂ ਜਿਹੜਾ ਪਹਾੜ ਦੀ ਦਿਸ਼ਾ ਵੱਲ ਹੈ ਉਹਨੂੰ ਕਹੀਦਾ ਮੰਦਰਾਚਲ, ਅਤੇ ਜਿਹੜਾ ਖਾਲਸਾ ਜੀ ਆ ਦੱਖਣ ਦੇਸ਼ ਦੇ ਵੱਲ ਰਹਿਣ ਵਾਲਾ ਜਿਹੜਾ ਪਹਾੜ ਹੈ ਉਹਨੂੰ ਕਹੀਦਾ ਬੰਧਿਆਚਲ। ਇਹਨਾਂ ਚੌਂ ਪਹਾੜ ਜਿਹੜੇ ਚੌਂ ਧਰਤੀ ਦੇ ਕੋਨਿਆਂ 'ਤੇ ਪਰਮੇਸ਼ਰ ਨੇ ਪੈਦਾ ਕੀਤੇ ਹੋਏ ਨੇ, ਚੜ੍ਹਦੇ ਵਾਲਾ ਪਹਾੜ ਜਿਹੜਾ ਉਦਰਾਚਲ, ਲਹਿੰਦੇ ਵਾਲਾ ਜਿਹੜਾ ਅਸਥਾਚਲ, ਜਿਹੜਾ ਪਹਾੜ ਵਾਲੇ ਬੰਨੇ ਦਾ ਖਾਲਸਾ ਜੀ ਉਹ ਮੰਦਰਾਚਲ, ਅਤੇ ਜਿਹੜਾ ਪਹਾ ਇਸੇ ਤਰ੍ਹਾਂ ਦੱਖਣ ਵਾਲੇ ਪਾਸੇ ਦੀ ਸਾਈਡ ਦਾ ਹੈ ਉਹ ਬੰਧਿਆਚਲ। ਇਹ ਚੌਂ ਪਾਸੇ ਕੋਨਿਆਂ 'ਤੇ ਧਰਤੀ 'ਤੇ ਪਰਮੇਸ਼ਰ ਨੇ ਪੈਦਾ ਕੀਤੇ ਨੇ। ਅਤੇ ਐਨ ਮੱਧ ਭਾਗ ਵਿੱਚ ਖਾਲਸਾ ਜੀ ਫਿਰ ਇੱਕ ਹੋਰ ਪਰਬਤ ਪੈਦਾ ਕੀਤਾ, ਉਹਨੂੰ ਕਹੀਦਾ ਸੁਮੇਰ ਪਰਬਤ ਹੈ। ਉਹ ਸੁਮੇਰ ਪਰਬਤ ਵਿਚਾਲੇ ਪੈਦਾ ਕੀਤਾ ਹੋਇਆ ਪਰਮੇਸ਼ਰ ਨੇ, ਇਹ ਐਸੀ ਕੁਦਰਤੋਂ ਨੇ ਸਾਜੀ ਹੋਈ ਹੈ। ਸੋ ਸੱਤਾ ਬਲਵੰਡਾ ਬੇਨਤੀ ਕਰਦੇ ਨੇ, ਉਗ ਵਣ ਹੋ ਤੇ ਆਥ ਵਣ ਹੋ, ਜਿੱਥੋਂ ਮਹਾਰਾਜ ਸੂਰਜ ਉੱਗਿਆ ਸੀ ਨਾ ਉਦਰਾਚਲ ਵਾਲੇ ਪਾਸਿਓਂ, ਉੱਥੋਂ ਲੈ ਕੇ ਅਤੇ ਜਿੱਥੇ ਆਥਣ ਪੈਂਦੀ ਹੈ ਸੂਰਜ ਛਿਪਦਾ ਹੈ ਅਸਥਾਚਲ ਪਹਾੜ ਦੀ ਸਾਈਡ ਵਾਲੇ ਪੱਛੋਂ ਦੀ ਦਿਸ਼ਾ ਵਿੱਚ, ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਹੈ ਗੁਰੂ ਅਰਜਨ ਸਾਹਿਬ।
ਚੌਂ ਚੱਕੀ ਕੀ ਅਨਲੋਆ,
ਚੌਂ ਚੱਕਾਂ 'ਚ ਸਾਰੇ ਪਾਸੇ ਗਰੀਬ ਨਿਵਾਜ, ਆਪ ਜੀ ਦਾ ਜਸ ਰੂਪੀ ਲੋਹਾ ਪ੍ਰਕਾਸ਼ ਹੋ ਰਿਹਾ ਹੈ ਗੁਰੂ ਅਰਜਨ ਸਾਹਿਬ। ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ, ਦੱਖਣ ਤੋਂ ਲੈ ਕੇ ਪਹਾੜ ਤੱਕ, ਸਭ ਥਾਵਾਂ 'ਤੇ ਆਪ ਜੀ ਦੀ ਮਹਿਮਾ ਗੁਰੂ ਅਰਜਨ ਸਾਹਿਬ ਫੈਲ ਰਹੀ ਹੈ, ਪ੍ਰਕਾਸ਼ਵਾਨ ਹੋ ਰਹੇ ਹੋ ਗਰੀਬ ਨਿਵਾਜ।
ਜਿੰਨੀ ਗੁਰੂ ਨਾ ਸੇਵਿਓ,
ਜਿਨ੍ਹਾਂ ਨੇ ਹੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੁਹਾਨੂੰ ਸੇਵਿਆ ਨਹੀਂ, ਯਾਦ ਨਹੀਂ ਕੀਤਾ, ਭਾਉ ਭਗਤੀ ਨਹੀਂ ਕਰਦੇ, ਨਾਸਤਕ ਅਤੇ ਵਿਗੜੇ ਹੋਏ ਲੋਕ ਨੇ, ਨਿੰਦਿਆ ਹੀ ਕਰਦੇ ਰਹਿੰਦੇ ਹਨ। ਸੋ ਜਿੰਨੀ ਗੁਰੂ ਨਾ ਸੇਵਿਓ, ਜਿਨ੍ਹਾਂ ਮਨਮੁੱਖਾਂ ਲੋਕਾਂ ਨੇ ਹੇ ਸਤਿਗੁਰੂ ਜੀ ਤੁਹਾਨੂੰ ਗੁਰੂ ਸਰੂਪ ਜਾਣ ਕੇ ਨਹੀਂ ਸੇਵਾ ਕੀਤੀ, ਨਹੀਂ ਤੁਹਾਨੂੰ ਸਿਮਰਿਆ, ਨਹੀਂ ਭਾਉ ਭਗਤੀ ਕਰਦੇ,
ਮਨਮੁਖਾ ਪਿਆ ਮੋਆ,
ਉਹਨਾਂ ਮਨਮੁੱਖ ਲੋਕਾਂ ਨੂੰ ਮਰੀ ਦੀ ਬਿਮਾਰੀ ਪਈ ਹੋਈ ਹੈ। ਮਰੀ ਹੈਜੇ ਦੀ ਬਿਮਾਰੀ ਹੁੰਦੀ ਹੈ, ਦਸਤ ਲੱਗ ਜਾਂਦੇ ਨੇ, ਉਲਟੀਆਂ ਲੱਗ ਜਾਂਦੀਆਂ ਨੇ, ਸੋ ਜਿਵੇਂ ਭੇਡਾਂ ਨੂੰ ਪੈ ਜਾਂਦੀ, ਊਠਾਂ ਨੂੰ ਪੈ ਜਾਂਦੀ ਹੈ ਮਰੀ ਦੀ ਬਿਮਾਰੀ। ਸੋ ਕਹਿੰਦੇ ਨੇ ਐਂ ਸੱਚੇ ਪਾਤਸ਼ਾਹ ਮਨਮੁੱਖਾਂ ਪਿਆ ਮੋਆ, ਉਹਨਾਂ ਮਨਮੁੱਖਾਂ ਲੋਕਾਂ ਨੂੰ ਮਰੀ ਦੀ ਬਿਮਾਰੀ ਪਈ ਹੋਈ ਹੈ। ਜਿਹੜੀ ਖਾਲਸਾ ਜੀ ਨਿੰਦਿਆ ਕਰਦੇ ਨੇ ਮੂੰਹ ਤੋਂ, ਇਹ ਤਾਂ ਉਲਟੀਆਂ ਉਪਰਛਣ ਲੱਗੀਆਂ ਹੋਈਆਂ ਨੇ ਅਤੇ ਵਿਸ਼ੇ ਵਾਸ਼ਨਾ 'ਚ ਗਲਤਾਨ ਹੋਏ ਰਹਿੰਦੇ ਨੇ, ਇਹ ਇਹਨਾਂ ਨੂੰ ਦਸਤ ਲੱਗੇ ਹੋਏ ਨੇ। ਐਸੇ ਲੋਕ ਹਨ ਜਿਹੜੇ ਸੱਚੇ ਪਾਤਸ਼ਾਹ ਨੂੰ ਮਰੀ ਦੀ ਬਿਮਾਰੀ, ਹੈਜੇ ਦੀ ਬਿਮਾਰੀ ਪਈ ਹੋਈ ਹੈ, ਭੇਡਾਂ ਨੂੰ ਜਿਵੇਂ ਪੈਂਦੀ, ਊਠਾਂ ਨੂੰ ਜਿਵੇਂ ਪੈਂਦੀ ਹੈ, ਉਹ ਮਨਮੁੱਖ ਲੋਕ ਉਹ ਬਿਮਾਰੀ ਨਹੀਂ ਮਰ ਰਹੇ ਹਨ। ਨਿੰਦਕ
ਲੂਣੀ ਚੋਣੀ ਕਰਾਮਾਤ,
ਸੱਚੇ ਪਾਤਸ਼ਾਹ ਤੁਹਾਡੇ ਘਰ ਦੀ ਜਿਹੜੀ ਕਰਾਮਾਤ ਸ਼ਕਤੀ ਉਹ ਦੂਣ ਸੁਭਾਈ ਹੈ, ਦੂਣੀ ਚੌਣੀ ਸ਼ਕਤੀ ਦੇ ਮਾਲਕ ਹੋ। ਦੂਣੀ ਸ਼ਕਤੀ ਹੈ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਵਾਲੇ, ਚੌਣੀ ਸ਼ਕਤੀ ਹੈ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਮਰਦਾਸ ਗੁਰੂ ਰਾਮਦਾਸ ਸਾਹਿਬ ਵਾਲੇ, ਆਪ ਸੱਚੇ ਪਾਤਸ਼ਾਹ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ। ਜਿਹੜੀ ਦੂਣੀ ਹੈ ਨਾ, ਦੂਈ ਦਵੈਤ ਹੈ, ਉਹ ਸਿੱਖਾਂ 'ਚੋਂ ਊਣੀ ਕਰ ਦਿੱਤੀ ਹੈ ਸੱਚੇ ਪਾਤਸ਼ਾਹ, ਤੁਸੀਂ ਨਾਸ ਕਰ ਦਿੱਤੀ ਹੈ। ਅਤੇ ਚੌਣੀ ਜਿਹੜੀ ਚੌਥੀ ਭੂਮਿਕਾ ਹੈ ਨਾ, ਤੁਰੀਆ ਪਦ ਅਵਸਥਾ, ਉਹਦੇ 'ਚ ਸਿੱਖਾਂ ਨੇ ਮਨ ਦੀ ਬਿਰਤੀ ਨੂੰ ਟਿਕਾ ਸਹਿਤ ਕਰ ਦਿੱਤਾ ਹੈ। ਜਿਹੜੀ ਦੂਈ ਦਵੈਤ ਸੀ ਨਾ, ਦੂਣੀ ਜਿਹੜੀ ਦਵੈਤ ਸੀ, ਦੂਈ ਦਵੈਤ ਪਣ, ਉਹ ਊਣੀ ਕਰ ਦਿੱਤੀ ਹੈ, ਨਾਸ ਕਰ ਦਿੱਤੀ ਹੈ, ਸਿੱਖਾਂ ਦੇ ਹਿਰਦੇ 'ਚੋਂ ਕੱਢ ਦਿੱਤੀ ਹੈ। ਅਤੇ ਚੌਣੀ ਜਿਹੜੀ ਚੌਥੀ ਭੂਮਿਕਾ ਹੈ ਨਾ, ਗਿਆਨ ਦੀ ਅਵਸਥਾ ਦੀ, ਤੁਰੀਆ ਪਦ ਅਵਸਥਾ, ਉਹਦੇ 'ਚ ਸੱਚੇ ਪਾਤਸ਼ਾਹ ਸਿੱਖਾਂ ਦੀ ਬਿਰਤੀ ਜੋੜ ਦਿੱਤੀ ਹੈ। ਸੋ ਸੰਸਾਰਾਕਾਰ ਬਿਰਤੀ ਨੂੰ ਨਿਰੰਕਾਰ ਨਾਲ ਤੁਸੀਂ ਅਭੇਦ ਕਰ ਦਿੱਤਾ ਹੈ ਹੇ ਸੱਚੇ ਪਾਤਸ਼ਾਹ, ਇੰਨੇ ਕਰਾਮਾਤ ਦੇ ਸ਼ਕਤੀ ਦੇ ਮਾਲਕ ਹੋ ਗੁਰੂ ਅਰਜਨ ਸਾਹਿਬ।
ਸੱਚੇ ਕਾ ਸੱਚਾ ਟੋਆ,
ਆਪ ਜੀ ਨੂੰ ਸੱਚੇ ਪਰਮੇਸ਼ਰ ਨਿਰੰਕਾਰ ਦਾ ਹੀ ਸੱਚਾ ਟੋਆ ਆਸਰਾ ਹੈ, ਸੱਚੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਿਤਾ ਸਤਿਗੁਰੂ ਜੀ ਦਾ ਟੋਆ ਆਸਰਾ ਹੈ, ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਦਾ ਤੁਹਾਨੂੰ ਸੱਚੇ ਸਤਿਗੁਰਾਂ ਦਾ ਟੋਆ ਆਸਰਾ ਮਿਲਿਆ ਹੋਇਆ। ਆਪ ਸਰਬ ਸ਼ਕਤੀਵਾਨ ਹੋ, ਐਸੇ ਮਹਾਨ ਨੇ ਖਾਲਸਾ ਜੀ ਸਤਿਗੁਰੂ ਅਰਜਨ ਸਾਹਿਬ। 1620 ਵਿਸਾਖ ਵਧੀ 7 ਨੂੰ ਸ੍ਰੀ ਗੋਇੰਦਵਾਲ ਸਾਹਿਬ ਸਤਿਗੁਰੂ ਗਰੀਬ ਨਿਵਾਜ ਦਾ ਅਵਤਾਰ ਹੋਇਆ ਸੀ। 18 ਸਾਲ ਦੀ ਅਵਸਥਾ ਸੀ ਜਦੋਂ ਪਿਤਾ ਗੁਰੂ ਰਾਮਦਾਸ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਿਆਈ ਦੇ ਤਖ਼ਤ 'ਤੇ ਬਿਠਾਇਆ ਸੀ। 1638 ਬਿਕਰਮੀ 'ਚ ਆਪ ਗੁਰਤਾ ਗੱਦੀ 'ਤੇ ਬੈਠੇ। 1643 ਵਿੱਚ ਖਾਲਸਾ ਜੀ ਸਤਿਗੁਰਾਂ ਨੇ ਪਹਿਲਾ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਤਰਨ, ਵਾਹਿਗੁਰੂ ਸੰਤੋਖਸਰ ਸਾਹਿਬ ਦਾ ਸਰੋਵਰ ਦੀ ਸੇਵਾ ਹਜ਼ੂਰ ਸੱਚੇ ਪਾਤਸ਼ਾਹ ਆਰੰਭ ਕਰਵਾਈ 1643 ਵਿੱਚ। 1645 ਮਾਘ ਦੀ ਸੰਗਰਾਂਦ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੀ ਸੇਵਾ ਸਤਿਗੁਰੂ ਅਰਜਨ ਸਾਹਿਬ ਨੇ ਆਰੰਭ ਕਰਵਾਈ। 1647 ਨੂੰ ਚੜ੍ਹਦੇ ਅਤੇ ਦੱਖਣ ਦੀ ਸਾਈਡ ਵੇਲੇ ਖਾਲਸਾ ਜੀ ਵਿਚਾਲੇ 16 ਕੁ ਮੀਲ ਦੀ ਪੁਰਾਣੇ ਮੀਲ ਜਿਹੜੇ ਸੀ ਉਹਨਾਂ ਦੀ ਵਿੱਥ ਤਰਨ ਤਾਰਨ ਸਾਹਿਬ ਦਾ ਪਵਿੱਤਰ ਸਰੋਵਰ 1647 ਵਿੱਚ ਸਤਿਗੁਰੂ ਨੇ ਉਹਦੀ ਸੇਵਾ ਆਰੰਭ ਕਰਵਾਈ ਸੀ। ਫਿਰ ਹਜ਼ੂਰ ਸੱਚੇ ਪਾਤਸ਼ਾਹ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਦੁਆਬੇ ਵਿੱਚ ਚਰਨ ਪਾਏ ਸੀ। ਭਾਈ ਡੱਲਾ ਨਿਵਾਸੀ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਡੱਲੇ ਨਗਰ ਵਿੱਚ ਜਾ ਕੇ ਚਰਨ ਪਾਏ। ਉੱਥੇ ਹਜ਼ੂਰ ਦੇ ਸੁੰਦਰ ਦੀਵਾਨ ਸਜਿਆ ਕਰਦੇ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ, ਲੰਗਰਾਂ ਦੇ ਪ੍ਰਵਾਹ ਚੱਲਦੇ। ਜਲੰਧਰ ਦਾ ਸੂਬਾ ਸੀ ਅਜੀਮ ਖਾਂ ਪਠਾਨ ਗੁਰੂ ਕੇ ਦਰਸ਼ਨ ਕਰਕੇ ਨਿਹਾਲ ਹੋਇਆ। ਸੋ ਲੰਗਰ ਵਿੱਚੋਂ ਲੰਗਰ ਛਕਿਆ, ਗੁਰੂ ਕੀ ਸੰਗਤ ਦੇ ਦਰਸ਼ਨ ਹੋਏ, ਬੜਾ ਚਿੱਤ ਪ੍ਰਸੰਨ ਹੋਇਆ। ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਕੋਈ ਦੁਆਬੇ ਵਿੱਚ ਵੀ ਚਰਨ ਪਾਉਣ ਦੀ ਯਾਦਗਾਰ ਕਿਰਪਾ ਕਰਕੇ ਸਥਾਪਿਤ ਕਰਵਾਓ ਜੀ। ਉਸ ਪਠਾਨ ਖਾਲਸਾ ਜੀ ਉਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਜਲੰਧਰ ਦੇ ਸੂਬੇ ਦੀ 1650 ਵਿੱਚ ਹਜ਼ੂਰ ਸੱਚੇ ਪਾਤਸ਼ਾਹ ਲੱਕੜ ਦੀ ਮੋਹੜੀ ਗੜ ਕੇ ਇੱਕ ਨਗਰ ਵਸਾਇਆ, ਜਿਹਨੂੰ ਸ੍ਰੀ ਕਰਤਾਰਪੁਰ ਸਾਹਿਬ ਕਹਿ ਕੇ ਯਾਦ ਕਰਦੇ ਹਾਂ। ਐਸੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਆ ਗਿਆ। ਲੇਕਿਨ ਬਾਬਾ ਪਿਰਥੀ ਚੰਦ ਜੀ ਬਹੁਤ ਈਰਖਾ ਕਰਦਾ ਕਰਕੇ ਹਜ਼ੂਰ ਕਹਿਣਗੇ ਅਸੀਂ ਅੰਮ੍ਰਿਤਸਰ ਸਾਹਿਬ ਹੀ ਛੱਡ ਜਾਂਦੇ ਹਾਂ। ਪਰਿਵਾਰ ਸਮੇਤ ਪਰੇ ਵਡਾਲੀ ਨਗਰ ਉੱਥੇ ਚਲੇ ਗਏ ਸਨ। ਸੋ ਉੱਥੇ ਰਹਿੰਦਿਆਂ ਹੋਇਆਂ 1652 ਬਿਕਰਮੀ ਹਾੜ ਵਧੀ ਏਕ ਮਨੋ, ਸੋ ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ ਸੀ। ਉਦੋਂ ਤੋਂ ਲੈ ਕੇ ਜਿਹੜੀ ਅੱਗੇ ਨਿਰੀ ਵਡਾਲੀ ਸੀ ਨਾ, ਉਹ ਫਿਰ ਗੁਰੂ ਕੀ ਵਡਾਲੀ ਬਣ ਗਈ। ਉੱਥੇ ਹਜ਼ੂਰ ਮੀਰੀ ਪੀਰ ਦੇ ਮਾਲਕ ਦਾ ਅਵਤਾਰ ਹੋਇਆ। ਫਿਰ ਛਿਹਰਟਾ ਨਗਰ ਹਜ਼ੂਰ ਨੇ ਵਸਾਇਆ, ਅੰਮ੍ਰਿਤਸਰ ਸਾਹਿਬ ਆਏ। ਫਿਰ ਲਾਹੌਰ ਵਿੱਚ ਇੱਕ ਨਾਮ ਰਾਤ ਬਿਮਾਰੀ ਫੈਲ ਗਈ ਸੀ। ਹਜ਼ੂਰ ਸੱਚੇ ਪਾਤਸ਼ਾਹ ਪਰਿਵਾਰ ਸਮੇਤ ਸਾਹਿਬਜ਼ਾਦੇ ਨੂੰ ਲੈ ਕੇ ਲਾਹੌਰ ਜਾ ਪਹੁੰਚੇ। ਸੋ ਉੱਥੇ ਰਹਿ ਕਰਕੇ ਮ੍ਰਿਤਕ ਸਰੀਰਾਂ ਦੀ ਸੰਭਾਲ ਕਰਵਾਈ ਅਤੇ ਮਰੀਜ਼ਾਂ ਦਾ ਇਲਾਜ ਵੀ ਕਰਵਾਇਆ। ਜਦੋਂ ਉੱਥੇ ਡੱਬੀ ਬਾਜ਼ਾਰ ਗੁਰਦੁਆਰਾ ਬੌਲੀ ਸਾਹਿਬ ਬਣਿਆ, ਉਹਦੀ ਸੰਭਾਲ ਵੀ ਕਰਵਾਈ। ਪਿਤਾ ਜੀ ਦੇ ਜਨਮ ਅਸਥਾਨ ਚੂਨਾ ਮੰਡੀ ਲਾਹੌਰ ਉੱਥੇ ਵੀ ਸੇਵਾ ਸੰਭਾਲ ਕਰਵਾਈ। ਫਿਰ ਵਾਪਸ ਮੁੜ ਕੇ ਆਏ। ਫਿਰ ਹਜ਼ੂਰ ਸੱਚੇ ਪਾਤਸ਼ਾਹ ਨੇ ਖਾਲਸਾ ਜੀ 1659 ਅੰਤਲੇ ਦਿਨ ਸੀ, 60 ਦੀ ਸ਼ੁਰੂਆਤ ਹੋਣ ਵਾਲੀ ਸੀ, ਰਾਮਸਰ ਵਾਲੇ ਪਵਿੱਤਰ ਅਸਥਾਨ 'ਤੇ ਬੈਠ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਲਾ ਕੇ ਹਜ਼ੂਰ ਨੇ ਲਿਖਵਾਉਣਾ ਆਰੰਭ ਕੀਤਾ ਸੀ। 1661 ਭਾਦਰੋਂ ਦੀ ਮੱਸਿਆ ਨੂੰ ਸੰਪੂਰਨਤਾਈ ਕਰਕੇ ਅਗਲੇ ਦਿਨ ਖਾਲਸਾ ਜੀ ਭਾਦਰੋਂ ਸੁਦੀ ਏਕਮ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਬਾਬਾ ਬੁੱਢਾ ਜੀ ਦੀ ਸੇਵਾ ਸੰਭਾਲਦੀ ਜ਼ਿੰਮੇਵਾਰੀ ਸੌਂਪ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਸੀ। ਇਸੇ ਗੁਰਬਾਣੀ ਦੀ ਅਖੰਡਤਾ ਵਾਸਤੇ, ਜਿਉਂਦਾ ਤਿਉਂ ਰੱਖਣ ਵਾਸਤੇ। ਫਿਰ ਹਜ਼ੂਰ ਸੱਚੇ ਪਾਤਸ਼ਾਹ ਕਰੇ ਤੱਤੀ ਤਵੀ, ਕਰੇ ਤੱਤਾ ਰੇਤਾ, ਕਰੇ ਉੱਬਲਦੀ ਦੇਗ, ਰਾਵੀ ਦਰਿਆ 'ਚ ਖਾਲਸਾ ਜੀ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੋਤੀ ਜੋਰ ਸਮਾ ਗਏ, ਸ਼ਹੀਦਾਂ ਦੇ ਸਰਤਾਜ ਗਰੀਬ ਨਿਵਾਜ ਗੁਰੂ ਅਰਜਨ ਸਾਹਿਬ। ਸੋ 1663 ਜੇਠ ਸੁਦੀ ਚੌਥ ਨੂੰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੋਤੀ ਜੋਰ ਸਮਾਏ, ਸ਼ਹਾਦਤ ਦਾ ਜਾਮ ਪੀਤਾ ਗੁਰੂ ਅਰਜਨ ਸਾਹਿਬ ਜੀ ਨੇ। ਭਾਈ ਗੁਰਦਾਸ ਸਾਹਿਬ ਜੀ ਦੇ ਵਾਰਾਂ ਦੇ ਬਚਨ ਨੇ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿਤ ਅਵਰਨਾ ਆਣੀ, ਚਰਨ ਕਮਲ ਮਿਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਹਾਣੀ, ਗੁਰ ਉਪਦੇਸ਼ ਨ ਵਿਸਰੈ ਬਬੀਹੇ ਜਿਉਂ ਆਖ ਵਖਾਣੀ, ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ, ਗੁਰ ਅਰਜਨ ਵਿਟਾਹੋਂ ਕੁਰਬਾਣੀ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਅਰਜਨ ਸਾਹਿਬ ਹਨ, ਇਉਂ ਭਾਈ ਸੱਤਾ ਬਲਵੰਡਾ ਬੇਨਤੀ ਕਰਦੇ ਹਨ।
ਦੂਣੀ ਚੌਣੀ ਕਰਾ ਮਾਤ,
ਸੱਚੇ ਪਾਤਸ਼ਾਹ ਦੂਣ ਸਵਾਈ ਕਰਾ ਮਾਤ, ਸ਼ਕਤੀ ਦੇ ਆਪ ਮਾਲਕ ਹੋ,
ਸੱਚੇ ਕਾ ਸੱਚਾ ਢੋਆ।
ਸੱਚਾ ਜਿਹੜਾ ਵਾਹਿਗੁਰੂ ਨਿਰੰਕਾਰ ਹੈ ਨਾ ਸੱਚੇ ਪਾਤਸ਼ਾਹ, ਉਹਨਾਂ ਦਾ ਉਸ ਵਾਹਿਗੁਰੂ ਨਿਰੰਕਾਰ ਦਾ ਆਪ ਜੀ ਨੂੰ ਢੋਆ ਆਸਰਾ ਹੈ। ਉਸ ਵਾਹਿਗੁਰੂ ਪਰਮੇਸ਼ਰ ਦੇ ਸਦਾ ਵਾਸਤੇ ਅਭੇਦ ਹੋਏ ਰਹਿੰਦੇ ਹੋ। ਸੋ ਸਭ ਸੰਗਤਾਂ ਨੂੰ ਤਾਰ ਕੇ ਨਿਹਾਲ ਕਰਦੇ ਹੋ ਚੋਜੀ ਪ੍ਰੀਤਮ,
ਚਾਰੇ ਜਾਗੇ ਜੋ ਜੁਗੀ,
ਕਿਹੜਾ ਚੌਂ ਜੁਗੀਆ ਸੰਸਾਰ ਹੈ ਨਾ ਖਾਲਸਾ ਜੀ, ਚੌਂ ਜੁਗਾਂ ਵਾਲਾ ਸੰਸਾਰ ਹੈ। ਜਦੋਂ ਵਿੱਚ ਚਾਰੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ, ਉਹਨਾਂ ਸਤਿਗੁਰਾਂ ਦਾ ਸਰੂਪ ਹੀ
ਪੰਚਾਇਨ ਆਪੇ ਹੋਵਾ,
ਆਪ ਸੱਚੇ ਪਾਤਸ਼ਾਹ ਪੰਚਾਇਨ ਪੰਜਵਾਂ ਸਰੂਪ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਦੀ ਗੁਰਤਾ ਗਦੀ ਦੇ ਮਾਲਕ ਹੋ ਕਰਕੇ ਆਪ ਹੋਏ ਹੋ। ਆਪ ਸੱਚੇ ਪਾਤਸ਼ਾਹ ਧਰਨ ਗਗਨ ਨਵ ਖੰਡ ਮਹਿ, ਜੋਤ ਸਵੈ ਰੂਪੀ ਰਹੇ ਹੋ ਪਹਰ, ਪਹਨ ਮਥੁਰਾ ਕਛ ਭੇਦ ਨਹੀਂ, ਗੁਰੇ ਅਰਜਨ ਪਰਤਖ ਹਰ, ਪਰਤਖ ਹਰੀ ਸਰੂਪ ਗੁਰੂ ਅਰਜਨ ਸਾਹਿਬ ਆਪ ਸਰਗੁਣ ਸਰੂਪ ਧਾਰ ਕੇ ਸੰਸਾਰ ਦੀ ਯਾਤਰਾ 'ਤੇ ਆਏ ਹੋ। ਇਸੇ ਪ੍ਰਕਾਰ
ਚਾਰੇ ਜਾਗੇ ਚੌਂ ਜੁਗੀ,
ਇਹ ਖਾਲਸਾ ਜੀ ਚਾਰੇ ਜਾਗੇ ਚੌਂ ਜੁਗੇ। ਜਿਹੜਾ ਸਤਿਯੁਗ ਸੀ ਉਦੋਂ ਖਾਲਸਾ ਜੀ ਬ੍ਰਾਹਮਣਾਂ ਦਾ ਰਾਜ ਹੁੰਦਾ ਸੀ, ਤ੍ਰੇਤੇ ਵਿੱਚ ਛਤਰੀਆਂ ਦਾ ਰਾਜ ਸੀ, ਅਤੇ ਦੁਆਪਰ ਵਿੱਚ ਬੈਸਾਂ ਦਾ ਰਾਜ ਸੀ, ਕਲਯੁਗ ਵਿੱਚ ਸ਼ੂਦਰਾਂ ਦਾ ਰਾਜ ਹੈ। ਜਦੋਂ ਚਾਰੇ ਜਾਗੇ ਨੇ, ਚਾਰੇ ਆਸ਼ਰਮ ਜਿਹੜੇ ਮੰਨੇ ਹੋਏ ਨੇ, ਉਹ ਸਮੇਂ ਸੱਚੇ ਪਾਤਸ਼ਾਹ
ਪੰਚਾਇਨ ਆਪੇ ਹੋਵਾ,
ਉਸ ਵੇਲੇ ਪੰਜਵਾਂ ਖਾਲਸਾ ਜੀ, ਇਹ ਗੁਰੂ ਕਾ ਖਾਲਸਾ ਪੰਥ ਸਤਿਗੁਰੂ ਸੱਚੇ ਪਾਤਸ਼ਾਹ, ਤੁਸੀਂ ਪੰਚਾਇਨ ਪੰਜਾਂ ਪਿਆਰਿਆਂ ਦੁਆਰਾ ਇਹ ਸਿਰਜਣਾ ਕੀਤਾ, ਪੰਚਾਇਨ ਪੰਜਵਾਂ ਇਹ ਖਾਲਸਾ ਪੰਥ ਪੈਦਾ ਕੀਤਾ ਹੈ ਸਤਿਗੁਰੂ, ਆਪ ਐਸੇ ਮਹਾਨ ਹੋ, ਸਤਿਗੁਰੂ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ। ਇਸੇ ਤਰ੍ਹਾਂ
ਚਾਰੇ ਜਾਗੇ ਚੌਂ ਜੁਗੀ,
ਜਿਹੜਾ ਚੌਂ ਜੁਗੀ ਆ ਸੰਸਾਰ ਹੈ ਖਾਲਸਾ ਜੀ, 'ਚ ਚਾਰੇ ਜਾਗੇ, ਚਾਰ ਮੰਤਰ ਸੀ, ਚਾਰ ਪ੍ਰਕਾਰ ਦਾ ਵੱਖੋ ਵੱਖਰੇ ਯੁੱਗਾਂ ਦਾ ਮੰਤਰ ਸੀ। ਜਿਹੜਾ ਸਤਿਯੁਗ ਸੀ ਨਾ ਖਾਲਸਾ ਜੀ, ਉਹਦੇ 'ਚ ਵਾਸਦੇਵ ਵਾਸਦੇਵ ਦਾ ਲੋਕ ਜਾਪ ਕਰਿਆ ਕਰਦੇ, ਅਤੇ ਬ੍ਰਹਮਾ ਨੂੰ ਇਹ ਮੰਤਰ ਮਿਲਿਆ ਸੀ। ਜਿਹੜਾ ਤ੍ਰੇਤਾ ਯੁੱਗ ਹੈ ਉਹ 'ਚ ਹਰ ਹਰ ਦਾ ਸਿਮਰਨ ਕਰਦੇ ਸੀ, ਉਹ ਮਨੂ ਜੀ ਨੂੰ ਇਹ ਮਿਲਿਆ ਸੀ ਮੰਤਰ। ਅਤੇ ਜਿਹੜਾ ਦੁਆਪਰ ਯੁੱਗ ਹੈ ਨਾ ਖਾਲਸਾ ਜੀ, ਉਹ 'ਚ ਗੋਬਿੰਦ ਗੋਬਿੰਦ ਦਾ ਜਾਪ ਕਰਦੇ ਸੀ, ਉਹ ਬਿਆਸ ਜੀ ਨੂੰ ਦਿੱਤਾ ਗਿਆ ਸੀ। ਅਤੇ ਕਲਯੁੱਗ ਵਿੱਚ ਰਾਮ ਰਾਮ ਦਾ ਸਿਮਰਨ ਕਰਦੇ ਸ਼ੰਕਰਾਚਾਰ ਜੀ ਨੂੰ ਮਿਲਿਆ ਸੀ। ਸੋ ਸਤਿਯੁਗ ਵਿੱਚ ਵਾਸਦੇਵ, ਤ੍ਰੇਤੇ ਵਿੱਚ ਹਰ ਹਰ, ਦੁਆਪਰ ਵਿੱਚ ਗੋਬਿੰਦ ਗੋਬਿੰਦ, ਕਲਯੁੱਗ ਵਿੱਚ ਰਾਮ ਰਾਮ ਹੈ, ਇਹ ਚਾਰ ਜਾਪ ਸਨ। ਸੋ ਉਹਨਾਂ ਦਾ ਇੱਕ ਇੱਕ ਅੱਖਰ ਲੈ ਕੇ, ਜਿਵੇਂ ਬੀਜ ਲੈ ਕੇ ਬੀਜੀਦਾ ਅਤੇ ਉਹ ਫਲੀਭੂਤ ਹੁੰਦਾ ਨਾ, ਇਉਂ ਖਾਲਸਾ ਜੀ ਇੱਕ ਇੱਕ ਪਹਿਲਾ ਅੱਖਰ ਲੈ ਕੇ, ਵਵਾ ਵਾਸਦੇਵ ਅਤੇ ਲੀਨੋ, ਹਾਹਾ ਹਰੀ ਕ੍ਰਿਸ਼ਨ ਅਤੇ ਚੀਨੋ, ਗੱਗਾ ਗੋਬਿੰਦ ਅਤੇ ਲੀਏ ਜਾਨੋ, ਰਾਰਾ ਰਾਮ ਜਪਤ ਮਨ ਮਾਨੋ, ਇਹ ਚਾਰ ਅੱਖਰ ਲੈ ਕੇ ਨੇ ਚਾਰੇ ਜਾਗੇ ਚੌਂ ਜੁਗੇ। ਜਿਹੜਾ ਚੌਂ ਜੁਗਾਂ ਸੰਸਾਰ ਦਾ, ਚੌਂ ਜੁਗਾਂ ਵਾਲਾ ਇਹ ਸੰਸਾਰ ਹੈ ਨਾ, ਜਦੋਂ ਚਾਰੇ ਮੰਤਰ ਜਾਗੇ ਅਭਾਵ ਹੋਏ ਪ੍ਰਗਟ ਹੋਏ,
ਪੰਚਾਇਨ ਆਪੇ ਹੋਵਾ,
ਉਸ ਵੇਲੇ ਪੰਚਾਇਨ ਪੰਜਵਾਂ ਮੰਤਰ ਸੰਸਾਰ ਦੇ ਭਲੇ ਵਾਸਤੇ, ਕੋਈ ਵੰਡ ਕੋਈ ਵਿਤਕਰਾ ਕੋ ਵਖਰੇਵੇਂ ਤੋਂ ਰਹਿਤ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਹ ਪੰਚਾਇਨ ਪੰਜਵਾਂ ਮੰਤਰ ਸਿੱਖਾਂ ਨੂੰ ਕਿਰਪਾ ਕਰਕੇ ਬਖਸ਼ਿਸ਼ ਕੀਤਾ। ਜਿਵੇਂ ਚਵਾਨੀਆਂ ਹੁੰਦੀਆਂ ਨਾ, ਉਹਦੀ ਚਵਾਨੀ ਦੀ ਕੀਮਤ ਬਹੁਤ ਘੱਟ ਹੁੰਦੀ ਹੈ, ਲੇਕਿਨ ਰੁਪਈਏ ਦੀ ਕੀਮਤ ਸਾਰੀ ਪੂਰੀ ਮਿਲਦੀ ਹੈ। ਫਿਰ ਚਵਾਨੀਆਂ ਦੇ ਹਿੱਸੇ ਵਾਂਗ ਵੰਡਿਆ ਹੋਇਆ ਮੰਤਰ ਸੀ ਜਿਹੜਾ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਸੇ ਪਾਤਸ਼ਾਹੀਆਂ, ਤੁਸੀਂ ਇਹ ਸੰਸਾਰ ਨੂੰ ਵੇਦ ਕਤੇਬ ਅਗੋਚਰਾ, ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਇਹ ਐਸਾ ਮੰਤਰ ਪੰਚਾਇਣ ਆਪੇ ਹੋ, ਪੰਜਵਾਂ ਮਹਾਂਮੰਤਰ ਸੰਸਾਰ ਦੇ ਭਲੇ ਵਾਸਤੇ, ਇਹ ਸਤਿਗੁਰੂ ਤੁਸੀਂ ਕਿਰਪਾ ਕਰਕੇ ਸੰਸਾਰ ਨੂੰ ਬਖਸ਼ਿਆ, ਐਸੀ ਆਪ ਰਹਿਮਤ ਬਖਸ਼ਿਸ਼ ਕੀਤੀ ਹੈ। ਇਸੇ ਪ੍ਰਕਾਰ
ਚਾਰੇ ਜਾਗੇ ਚੌਂ ਜੁਗੀ,
ਜਿਹੜਾ ਚੌਂ ਜੁਗੀ ਆ ਸੰਸਾਰ ਹੈ ਖਾਲਸਾ ਜੀ, 'ਚ ਚਾਰੇ ਜਾਗੇ। ਜਿਹੜਾ ਸਰਯੁਗ ਸੀ ਨਾ, ਉਹ 'ਚ ਸ਼ਾਮ ਵੇਦ ਸੀ, ਜਿਹੜਾ ਖਾਲਸਾ ਜੀ ਤ੍ਰੇਤਾ ਹੈ ਉਹ 'ਚ ਰਿਗ ਵੇਦ ਸੀ, ਅਤੇ ਜਿਹੜਾ ਦੁਆਪਰ ਹੈ ਉਹ 'ਚ ਯੁਜਰ ਵੇਦ ਸੀ, ਅਤੇ ਜਿਹੜਾ ਕਲਯੁਗ ਹੈ ਉਹ 'ਚ ਅਥਰਵਣ ਵੇਦ ਮੰਨਿਆ ਹੋਇਆ ਹੈ। ਇਹ ਚਾਰੇ ਜਿਹੜੇ ਵੇਦ ਸੀ ਨਾ, ਚੌਂ ਜੁਗਾਂ ਦੇ ਜਦੋਂ ਜਾਗੇ ਅਭਾਵ ਹੋਏ ਤਾਂ ਉਸ ਸਮੇਂ
ਪੰਚਾਇਨ ਆਪੇ ਹੋਵਾ,
ਪੰਜਵੇਂ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ, ਤੁਸੀਂ ਆਪ ਨਿਰੰਕਾਰ ਦਾ ਸਰੂਪ ਹੋ ਕੇ ਆਏ ਹੋ। ਇਹ ਵੇਦ ਜਿਹੜੇ ਨਾ ਖਾਲਸਾ ਜੀ, ਇਹ ਇਹਨਾਂ 'ਤੇ ਪਾਬੰਦੀਆਂ ਵੀ ਲੱਗੀਆਂ ਹੋਈਆਂ, ਜਾਤੀਆਂ 'ਚ ਵੰਡੇ ਹੋਏ ਆ, ਬ੍ਰਾਹਮਣ ਪੜ੍ਹ ਸਕਦਾ, ਪੜ੍ਹਾ ਸਕਦਾ, ਛੱਤਰੀ ਕੇਵਲ ਸੁਣ ਸਕਦਾ, ਸ਼ੂਦਰ ਅਤੇ ਬੈਸ ਨੂੰ ਪੜ੍ਹਨ ਸੁਣਨ ਦਾ ਹੱਕ ਹੀ ਕੋਈ ਨਹੀਂ। ਜਿਹੜਾ ਵੇਦ ਬਾਣੀ ਹੈ ਨਾ ਸੱਚੇ ਪਾਤਸ਼ਾਹ, ਇਹ ਗ੍ਰੰਥ ਤਾਂ ਸਤਿਕਾਰ ਯੋਗ ਨੇ, ਪਰ ਗੁਰੂ ਸਰੂਪ ਸੱਚੇ ਪਾਤਸ਼ਾਹ ਇਹ ਨਹੀਂ। ਗੁਰੂ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਹੀ ਆਪ ਪੰਜਵੇਂ ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸਰੂਪ ਹੋ ਕਰਕੇ ਵੇਦਾਂ ਕਿਤੇਬਾਂ ਤੋਂ ਰਹਿਤ, ਔਰ ਸਭ ਸੰਸਾਰ ਨੂੰ ਸਰਬ ਸਾਂਝੀ ਵਾਲਤਾ ਦਾ ਮਨੁੱਖਤਾ ਨੂੰ ਉਪਦੇਸ਼ ਦੇਣ ਵਾਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹੋਏ ਹੋ। ਐਸੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਸੰਸਾਰ ਦੇ ਭਲੇ ਵਾਸਤੇ, ਇਹ ਚੌਂ ਜੁਗੀਏ ਸੰਸਾਰ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ, ਚੌਂ ਜੁਗਾਂ ਕਾ ਹੁਣ ਨਵੇੜਾ, ਨਰ ਮਨੁੱਖਾਂ ਨੂੰ ਏਕ ਨਿਧਨ, ਇਸਤਰੀ ਮਰਦ ਨੂੰ ਸਰਬ ਸਾਂਝੀ ਵਾਲਤਾ ਦਾ ਉਪਦੇਸ਼, ਜਿਸ 'ਚ ਕੋਈ ਵੰਡ ਕੋਈ ਵਿਤਕਰਾ ਨਹੀਂ। ਖਾਲਸਾ ਜੀ, ਕੋਈ ਗਾਵੈ ਕੋ ਸੁਣੈ, ਹਰ ਨਾਮਾਂ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਸਭ ਨੂੰ ਕੇਵਲ ਮੋਖ ਦੀ ਦਾਤ ਦੇਣ ਵਾਲਿਓ, ਮੁਕਤੀ ਦੇ ਦੇਣ ਵਾਲਿਓ, ਕੋਈ ਵੰਡ ਕੋਈ ਵਿਤਕਰਾ ਕੋਈ ਵਖਰੇਵਾਂ ਸਤਿਗੁਰੂ ਹੈ ਹੀ ਕੋਈ ਨਹੀਂ। ਖੱਤਰੀ ਬ੍ਰਾਹਮਣ ਸੂਦ ਬੈਸ, ਉਪਦੇਸ਼ ਚੌਂ ਵਰਨਾ ਕਉ ਸਾਂਝਾ, ਖੱਤਰੀ ਬ੍ਰਾਹਮਣ ਸੂਤ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤੇ ਸਹਿਰਵਾਲ। ਐਸੇ ਗੁਰੂ ਸਰੂਪ ਹੋ ਕਰਕੇ ਗੁਰੂ ਗ੍ਰੰਥ ਸਾਹਿਬ ਸੰਸਾਰ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਨਾਮ ਦਾ ਜਹਾਜ਼ ਪ੍ਰਗਟ ਹੋਏ ਹੋ, ਐਸੀ ਰਹਿਮਤ ਕਰਨ ਵਾਲੇ ਹੋ। ਇਹ ਖਾਲਸਾ ਜੀ ਟਿੱਕੇ ਦੀ ਵਾਰ 8 ਪੌੜੀਆਂ ਦੀ ਸਤਿਗੁਰਾਂ ਨੇ ਸਿਰੋਂ ਪਾ ਦਿੱਤਾ ਸੀ, ਭਾਈ ਸੱਤੇ ਬਲਵੰਡੇ ਟਿੱਕਾ ਦਿੱਤਾ ਸੀ। ਸੋ ਇਹ ਖਾਲਸਾ ਜੀ ਟਿੱਕੇ ਦੀ ਵਾਰ ਵੀ ਇਹਨੂੰ ਕਿਹਾ ਜਾਂਦਾ ਹੈ। ਮਹਾਂਪੁਰਖ ਕਿਹਾ ਕਰਦੇ ਸੀ, ਕਿਸੇ ਨੂੰ ਕੋਹੜ ਦੀ ਬਿਮਾਰੀ ਹੋਵੇ ਉਹ ਭਾਈ ਇਸ ਵਾਰ ਦਾ ਨਿਤਨੇਮ ਕਰੇ ਅਤੇ ਸਤਿਗੁਰੂ ਅੱਜ ਵੀ ਕਿਰਪਾ ਕਰ ਦਿੰਦੇ ਨੇ, ਕੋਹੜ ਵਰਗੀਆਂ ਬਿਮਾਰੀਆਂ ਵੀ ਨਾਸ ਹੋ ਜਾਂਦੀਆਂ ਹਨ। ਸੋ ਐਸੀ ਰਹਿਮਤ ਬਖਸ਼ਿਸ਼ ਕਰਨ ਵਾਲਾ ਸਤਿਗੁਰੂ ਦਾ ਭਾਈ ਸੱਤੇ ਬਲਵੰਡੇ ਦੇ ਰਸਨਾਂ ਦੁਆਰਾ ਇਹ ਸਤਿਗੁਰੂ ਦੇ ਅੰਮ੍ਰਿਤ ਭਰੇ ਬਚਨ ਹੈ। ਇਹ ਸਾਰੀ ਸ਼ਕਤੀ ਤਾਂ ਸਤਿਗੁਰੂ ਅਰਜਨ ਸਾਹਿਬ ਦੀ ਹੈ, ਕੇਵਲ ਜ਼ੁਬਾਨ ਉਹਨਾਂ ਦੀ ਰਾਹੀਂ ਇਹ ਬਚਨ ਸਾਰੇ ਕਢਵਾਏ ਨੇ। ਬਾਣੀ ਸਾਰੀ ਗਰੀਬ ਨਿਵਾਜ ਦੀ ਆਪਣੀ ਬਾਣੀ ਹੈ, ਆਪ ਹੀ ਰਹਿਮਤ ਬਖਸ਼ਿਸ਼ ਕਰਨ ਵਾਲੇ ਹਨ। ਸੋ ਐਸੀ ਇਹ ਗੁਰੂ ਕੀ ਬਾਣੀ ਦੀ ਵਾਰ 8 ਪੌੜੀਆਂ ਵਾਲੀ ਅੱਜ ਇੱਥੇ ਸੰਪੂਰਨ ਹੋਈ ਹੈ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਭਗਤ ਕਬੀਰ ਸਾਹਿਬ ਜੀ ਦੇ ਅੰਮ੍ਰਿਤਮਈ ਸਲੋਕਾਂ ਦੀ ਕਥਾ ਲੜੀਵਾਰ ਨਾਲ ਦੇ ਨਾਲ ਚੱਲ ਰਹੀ ਹੈ। ਉਹ ਦੋਵੇਂ ਟਾਈਮ ਹੁਣ ਰੋਜ਼ ਗੁਰੂ ਕੇ ਦਰਸ਼ਨ ਕਰਿਆ ਕਰਾਂਗੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋਂਗੇ। ਸੋ ਖਾਲਸਾ ਜੀ, ਸਤਿਗੁਰੂ ਕਿਰਪਾ ਕਰਨ, ਅਰਥ ਅਗਾਧ ਬੋਧ ਨੇ, ਇਹ ਤਾਂ ਸਤਿਗੁਰੂ ਕਰਾਉਣ ਵਾਲੇ ਨੇ ਅਤੇ ਮਹਾਂਪੁਰਖਾਂ ਦਾ ਹੀ ਹੱਥ ਚਾਹੀਦਾ, ਨਹੀਂ ਤਾਂ ਵਿਅਕਤੀ ਕੌਣ ਹੈ ਜਿਹੜਾ ਕੋਈ ਕਹਿ ਸਕੇ। ਇਹ ਤਾਂ ਸਤਿਗੁਰੂ ਆਪ ਕਿਰਪਾ ਦੇ ਕਰਨ ਹਾਰੇ ਨੇ। ਭੁੱਲਾਂ ਚੁੱਕਾਂ ਨੂੰ ਕਦੇ ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿੱਚੋਂ ਸੁਭ ਅਸੀਸ ਬਖਸ਼ੋਂਗੇ। ਸੋ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਦਿਨ ਹੁਣ ਨੇੜੇ ਆਉਂਦੇ ਜਾਂਦੇ ਨੇ। ਵਿਸਾਖੀ ਦਾ ਪੁਰਬ 13 ਤਰੀਕ ਨੂੰ ਹੈ, 14 ਨੂੰ ਸ਼ਨਿਚਰਵਾਰ ਭਾਰੀ ਅੰਮ੍ਰਿਤ ਸੰਚਾਰ ਹੋ ਰਿਹਾ। ਸੋ ਰੋਜ਼ ਦੇ ਰੋਜ਼ ਬੇਨਤੀ ਕਰੀ ਦੀ ਹੈ, ਗੁਰੂ ਕੇ ਪਿਆਰਿਓ, ਸਤਿਗੁਰੂ ਦੇ ਜਹਾਜ਼ 'ਤੇ ਚੜ੍ਹੋ। ਸੋ ਗੁਰੂ ਕੀ ਸਿੱਖੀ ਕਮਾਓ, ਤਾਂ ਕਲਗੀਧਰ ਸਤਿਗੁਰੂ ਦਾ ਚਿੱਤ ਪ੍ਰਸੰਨ ਹੋਵੇਗਾ, ਤਾਂ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨਗੇ, ਗੁਰੂ ਵਾਲੇ ਬਣ ਸਕਾਂਗੇ। ਭੈਣਾਂ ਨੇ, ਵੀਰਾਂ ਨੇ, ਮਾਤਾਵਾਂ ਨੇ, ਬਜ਼ੁਰਗਾਂ ਨੇ, ਅਜੇ ਤੱਕ ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ, ਕੌਰ ਨਾਂ ਵਾਲੀਆਂ ਭੈਣਾਂ ਨੇ, ਸਿੰਘ ਨਾਂ ਵਾਲੇ ਸਿੰਘਾਂ ਨੇ, ਉਹਨਾਂ ਦੀ ਸੇਵਾ 'ਚ ਬੇਨਤੀ ਹੈ, ਭਾਈ ਗੁਰੂ ਕਾ ਅੰਮ੍ਰਿਤ ਛਕੋ, ਗੁਰੂ ਕੇ ਜਹਾਜ਼ 'ਤੇ ਚੜ੍ਹੋ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਓਟ ਆਸਰਾ ਲਓ। ਸਤਿਗੁਰੂ ਹੀ ਸਭ ਸੰਸਾਰ ਦੇ ਤਾਰਨ ਹਾਰੇ ਨੇ, ਐਵੇਂ ਭਰਮਾਂ ਵਹਿਮਾਂ ਦਾ ਸ਼ਿਕਾਰ ਨਾ ਹੁੰਦੇ ਫਿਰੀਏ, ਐਵੇਂ ਹੋਰਨਾਂ ਦੇ ਗਿੱਟੇ ਗੋਡੇ ਨਾ ਫੜਦੇ ਫਿਰੀਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਸਤਿਗੁਰੂ ਹਨ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹੇ ਤਾਰੈ। ਸੋ ਸਤਿਗੁਰੂ ਕਿਰਪਾ ਕਰਨ, ਸਭ ਦਾ ਭਾਈ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ।
ਦੂਣੀ ਚੌਣੀ ਕਰਾ ਮਾਤ, ਸੱਚੇ ਕਾ ਸੱਚਾ ਢੋਆ, ਚਾਰੇ ਜਾਗੇ ਜੋ ਜੁਗੀ, ਪੰਚਾਇਨ ਆਪੇ ਹੋਵਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।